वाहेगुरु जी तेरी शरण मेरे दीन दयाला सुख सागर मेरे गुरु गोपाला कर कृपा नानक गुण गावे राखो शर्म साड़ी जियो तेरे गुण बहुते मैं एक न जानिया मैं मूर्ख किश दी जय प्रणवत नानक सुन मेरे साहिबा डुबदा पत्थर लीज तेरे कमन कमन गुण कह कह गावा तू साहिब गुणी निधाना तुमरी महिमा वर्ण न साको तू ठाकुर उच भगवान सोही महला चौथा हर नामा हर रंग है हर रंग मजी ठै रंग गुर तुठै हर रंग चाड़िया फिर बाहुड़ न होई पंग हर नामा हर रंग है हर रंग मजी ठै रंग गुर तुठै हर रंग चाड़िया फिर बहुड़ न होवी पंग मेरे मन हर राम नाम कर रंग गुर तुठै हर उपदेशिया हर भेटिया राओ निसंग रहाओ मुंद इयाणी मन मुखी फिर आमन जाना अंग हर प्रभ चित न आयो मन दूजा भाव सैलंग हम मैल भरे दुहचारिया हर राखो अंगी अंग गुर अमृत सर नवलाया सब लाथे किल विख पंग हर दीना दीन दयाल प्रभ सत संगत मेलो संग मिल संगत हर रंग पाया जन नानक मन तन रंग हर दीना दीन दयाल प्रभ सत संगत मेलो संग मिल संगत हर रंग पाया जन नानक मन तन रंग वाहिगुरु जी का खालसा वाहिगुरु जी की फतेह सतगुरु पातशाह दी साजी सवारी गुरु सवारी सतसंग जियो आओ सारे रसना पवित्र करो चित विरतियां दी एकाग्रता लई गुरमंत्र दा आसरा लईए वाहे गुरु वाहे गुरु वाहे गुरु वाहे गुरु वाहे गुरु साहिब गुरु रामदास जी का उच्चारण किया होया अज का यह फरमान है सूही राग विच शब्द अंकित है शब्द का मुख भाव तत्सार निचोड़ सारंश रहाओ की पंक्ति विच है मेरे मन हर राम नाम कर रंग सतगुरां ने गगे अखर दे थां इत्थे गंगा वरते है इन जापदा जिमें जिन्हां बंदियां दी किसे सार नहीं सी लई उन्हां दी सतगुरां ने सार लई ਔਰ ਵਰਨਮਾਲਾ ਵਿੱਚ ਵੀ ਜਿਨ੍ਹਾਂ ਅੱਖਰਾਂ ਦੀ ਕਿਸੇ ਸਾਰ ਨਹੀਂ ਸੀ ਲਈ ਉਹਨਾਂ ਦੀ ਸਤਿਗੁਰਾਂ ਨੇ ਸਾਰ ਲਈ। ਵੈਸੇ ਤਾਂ ਹਰ ਇੱਕ ਉਪਦੇਸ਼ ਦੇਣ ਵਾਸਤੇ ਤਿਆਰ ਹੈ, ਕੋਈ ਲੈਣ ਵਾਲਾ ਚਾਹੀਦਾ ਹੈ। ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਉਪਦੇਸ਼ ਨਾ ਕਰੇ। ਦੂਸਰੇ ਨੂੰ ਸਮਝਾਉਣ ਲਈ ਤਾਂ ਬੰਦਾ ਹਰ ਵੇਲੇ ਤਿਆਰ ਹੈ। ਸਲਾਹ ਹੀ ਇੱਕ ਐਸੀ ਚੀਜ਼ ਹੈ ਮੁਫਤ ਦਿੱਤੀ ਜਾਂਦੀ ਹੈ ਔਰ ਹਰ ਇੱਕ ਦੇਣ ਲਈ ਤਿਆਰ ਹੈ। ਸਲਾਹ ਦੇਣ ਲਈ, ਉਪਦੇਸ਼ ਦੇਣ ਲਈ, ਮਸ਼ਵਰਾ ਦੇਣ ਲਈ ਹਰ ਬੰਦਾ ਤਿਆਰ ਹੈ, ਦੂਸਰੇ ਨੂੰ ਸਮਝਾਉਣ ਵਾਸਤੇ ਤਿਆਰ ਹੈ। ਪਰ ਇਹ ਕੋਈ ਭਾਗਾਂ ਵਾਲਾ ਵੇਖਦਾ ਹੈ ਮੇਰੇ ਪੱਲੇ ਕੀ ਹੈ, ਜੋ ਮੈਂ ਸਮਝਾ ਰਿਹਾ ਇਸ ਦਾ ਮੈਨੂੰ ਆਪ ਖੁਦ ਪਤਾ ਹੈ, ਸਮਝ ਹੈ, ਇਹ ਸੱਚ ਹੈ। ਜੇ ਸਮਝ ਕੇ ਆਖਿਆ ਜਾਏ, ਅਨੁਭਵ ਨਾਲ ਆਖਿਆ ਜਾਏ, ਜਾਣ ਕੇ ਆਖਿਆ ਜਾਏ ਤਾਂ ਕਿਸੇ ਭਾਗਾਂ ਵਾਲੇ ਕੋਲ ਹੀ ਕੁਛ ਕਹਿਣ ਵਾਸਤੇ ਬਚੇਗਾ। ਬਹੁਤ ਸਾਰਾ ਉਹ ਕਿਹਾ ਜਾਂਦਾ ਹੈ ਜਿਸ ਦੀ ਖੁਦ ਆਪ ਨੂੰ ਸਮਝ ਨਹੀਂ। ਐਸੇ ਉਹ ਉਪਦੇਸ਼ਕ ਸੰਸਾਰ 'ਤੇ ਬੇਅੰਤ ਫਿਰਦੇ ਪਏ ਨੇ। ਉਹ ਦਵਾਈ ਲੋਕਾਂ ਨੂੰ ਦੇ ਰਹੇ ਨੇ ਜਿਸ ਦਵਾਈ ਦੇ ਬਾਰੇ ਆਪ ਪਤਾ ਨਹੀਂ, ਆਪ ਕਦੀ ਨਹੀਂ ਵਰਤੀ। ਇੱਕ ਪ੍ਰਤੱਖ ਗੱਲ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਕਿਸੇ ਬੰਦੇ ਨੂੰ ਵੀ ਕੋਈ ਛੋਟਾ ਮੋਟਾ ਨੁਕਸ ਵੇਖਿਆ ਨਾ, ਨਹੀਂ ਵੀ ਵੇਖਿਆ ਅਤੇ ਦਵਾਈਆਂ ਦੱਸਣ ਵਾਲੇ ਆਮ ਮਿਲਦੇ। ਜੇ ਉਹਨੂੰ ਪੁੱਛਿਆ ਜਾਏ ਇਹ ਤੂੰ ਵੈਦਗੀ ਸਿੱਖੀ, ਨਹੀਂ ਜੀ ਇਹ ਮੈਂ ਨੁਸਖਾ ਕਿਸੇ ਕੋਲੋਂ ਨੋਟ ਕੀਤਾ ਸੀ, ਮੈਂ ਵੈਦ ਨਹੀਂ ਨਾ ਡਾਕਟਰ ਹਾਂ, ਕਿਸੇ ਕੋਲੋਂ ਸੁਣਿਆ ਸੀ। ਅਤੇ ਜੇ ਪੁੱਛੋ ਇਹ ਦਵਾਈ ਤੂੰ ਆਪ ਵਰਤੀ ਹੈ, ਕਹਿੰਦਾ ਬਿਲਕੁਲ ਨਹੀਂ, ਦਵਾਈ ਵੀ ਮੈਂ ਆਪ ਨਹੀਂ ਵਰਤੀ, ਵੈਦ ਵੀ ਮੈਂ ਨਹੀਂ, ਲੇਕਿਨ ਦੂਸਰਾ ਮਰੇ ਭਾਵੇਂ ਜੀਵੇ ਉਸ ਨੂੰ ਨੁਸਖਾ ਜ਼ਰੂਰ ਦੱਸ ਦੇਣਾ, ਤੂੰ ਵਰਤ ਲਈ। ਮੈਂ ਨਹੀਂ ਵਰਤੀ ਪਰ ਤੂੰ ਆਹ ਚੀਜ਼ ਪਾਈ, ਆਹ ਪਾਈ, ਆਹ ਪਾਈ, ਬਣਾ ਲਈ ਅਤੇ ਖਾ ਲਈ, ਅੱਗੇ ਰੱਬ ਰੱਖੇ ਮਰੇ ਜਾਂ ਬਚੇ ਉਹ ਤੇਰੇ ਭਾਗ, ਦਵਾਈ ਖਾ, ਉਹ ਦਵਾਈ ਜਿਹੜੀ ਆਪ ਕਦੀ ਨਹੀਂ ਵਰਤੀ। ਇਹੋ ਹਾਲ ਉਪਦੇਸ਼ ਦਾ ਹੈ। ਜਿਹੜਾ ਇਹ ਉਪਦੇਸ਼ ਆਪ ਜ਼ਿੰਦਗੀ 'ਚ ਕਦੀ ਨਹੀਂ ਕਮਾਇਆ, ਬੰਦਾ ਦੂਸਰੇ ਨੂੰ ਦੱਸਦਾ ਕਿ ਤੂੰ ਕਮਾ, ਇਹ ਤੂੰ ਕਰ, ਇਹ ਤੂੰ ਜਪ। ਸੱਚ ਤਾਂ ਹੈ ਜਿਹੜਾ ਕਹਿ ਰਿਹਾ ਜਪ ਉਸਨੇ ਕਦੀ ਆਪ ਜਪਿਆ ਕਿ ਨਹੀਂ ਜਪਿਆ, ਇੱਥੇ ਆ ਕੇ ਪਤਾ ਲੱਗੇਗਾ ਉਹ ਕਿੰਨੇ ਕੁ ਨੇ ਜਿਨ੍ਹਾਂ ਨੇ ਜਪ ਕੇ ਦੂਸਰੇ ਨੂੰ ਆਖਿਆ ਤੂੰ ਜਪ, ਰੱਬ ਨਾਲ ਪਿਆਰ ਬਣਾ ਕੇ ਆਖਿਆ ਤੂੰ ਪਿਆਰ ਬਣਾ। ਉਪਦੇਸ਼ ਸ਼ਬਦ ਦੇ ਅੱਖਰੀ ਅਰਥ ਕੀ ਨੇ? ਉਪ ਦਾ ਅਰਥ ਹੁੰਦਾ ਨੇੜੇ, ਦਿਸ਼ ਵਿਖਾ ਦੇਣਾ, ਨੇੜੇ ਵਿਖਾ ਦੇਣਾ। ਉਪਦੇਸ਼ ਦੇ ਅੱਖਰੀ ਅਰਥ 'ਤੇ ਇਹਨੇ ਦਰਸ਼ਨ ਕਰਵਾ ਦੇਣੇ, ਗੱਲਾਂ ਸੁਣਾ ਦੇਣੀਆਂ ਨਹੀਂ, ਦਰਸ਼ਨ ਕਰਾ ਦੇਣੇ। ਅਸੀਂ ਤਾਂ ਰੱਬ ਦੀਆਂ ਗੱਲਾਂ ਕਰਦੇ ਹਾਂ, ਗੁਰੂ ਰੱਬ ਵਿਖਾਉਂਦਾ। ਇਸ ਪੰਕਤੀ ਦੇ ਅਰਥ ਇਹੋ ਬਣਦੇ ਨੇ, ਗੁਰ ਤੁੱਠੇ ਹਰ ਉਪਦੇਸ਼ਿਆ, ਗੁਰੂ ਨੇ ਪ੍ਰਸੰਨ ਹੋ ਕੇ ਜਿਸ ਨੂੰ ਹਰੀ ਪਰਮਾਤਮਾ ਵਿਖਾ ਦਿੱਤਾ, ਦਰਸ਼ਨ ਕਰਵਾ ਦਿੱਤੇ। ਗੁਰੂ ਉਪਦੇਸ਼ ਰਾਹੀਂ ਦਰਸ਼ਨ ਕਰਵਾਉਂਦਾ ਹੈ, ਆਤਮਕ ਸੋਝੀ ਦਿੰਦਾ ਉਸਨੂੰ ਕੀ ਮਿਲਿਆ, ਹਰ ਭੇਟਿਆ ਰਾਓ ਨਿਸੰਗ, ਨਿਸੰਗ ਪ੍ਰਤੱਖ, ਉਸ ਨੇ ਪਰਮਾਤਮਾ ਨਾਲ ਭੇਟ ਕਰ ਲਈ ਨਿਸੰਗ ਹੋ ਕੇ, ਕੋਈ ਝਾਕਾ ਨਹੀਂ, ਪ੍ਰਤੱਖ ਦੀਦਾਰ ਉਸਨੂੰ ਹੋ ਗਏ। ਗੁਰੂ ਨੇ ਉਪਦੇਸ਼ ਦਿੱਤਾ, ਨਾਲ ਇੱਕ ਗੱਲ ਹੋਰ ਵੀ ਕਹੀ ਹੈ ਭਾਈ, ਜੇਕਰ ਗੁਰੂ ਨੇ ਉਪਦੇਸ਼ ਦਿੱਤਾ ਸਾਨੂੰ ਸਾਰਿਆਂ ਨੂੰ ਨਹੀਂ ਦਿਸਿਆ ਤਾਂ ਇਸ ਵਿੱਚ ਗੁਰੂ ਦਾ ਫਿਰ ਕੋਈ ਦੋਸ਼ ਹੋਵੇਗਾ? ਕਬੀਰ ਸਾਹਿਬ ਕਹਿੰਦੇ ਨੇ ਨਹੀਂ, ਤੇਰੀ ਉਕਾਈ ਹੋਵੇਗੀ, ਤੇਰੀ ਭੁੱਲ ਹੋਵੇਗੀ, ਤੇਰੇ ਕੋਲ ਉਹ ਅੱਖ ਨਹੀਂ ਹੋਵੇਗੀ। ਗੁਰੂ ਪੂਰਾ ਤਾਂ ਵਿਖਾ ਸਕਦਾ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਚੂਕ ਦਾ ਅਰਥ ਹੁੰਦਾ ਚੁੱਕ ਜਾਣਾ, ਉਕਾਈ ਕਰ ਜਾਣੀ, ਜਦੋਂ ਦੇਣ ਲੱਗਣਾ ਝੋਲੀ ਪਾਸੇ ਕਰ ਲੈਣੀ, ਵਸਤੂ ਵਿੱਚ ਨਾ ਪੈਣੀ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲੱਗ ਗਈ ਜਿਉਂ ਬਾਂਸ ਵਜਾਈਐ ਫੂਕ। ਬਾਂਸ ਵਿੱਚੋਂ ਫੂਕ ਰਾਗ ਪੈਦਾ ਨਹੀਂ ਕਰੇਗੀ। ਇੱਕ ਬਚਨ ਹੋਰ ਧਿਆਨ 'ਚ ਲੈਣਾ ਔਰ ਇਹ ਬੜਾ ਦਾਰਸ਼ਨਿਕ ਹੈ। ਜੋ ਸਤਿਗੁਰੂ ਸੁਣਾਉਣਾ ਚਾਹੁੰਦੇ ਨੇ, ਕੋਈ ਭਾਗਾਂ ਵਾਲਾ ਉਹ ਸੁਣਦਾ ਨਹੀਂ, ਅਤੇ ਅਕਸਰ ਬੰਦਾ ਉਹ ਸੁਣਦਾ ਜੋ ਆਪ ਸੁਣਨਾ ਚਾਹੁੰਦਾ। ਬਚਨ ਗੁਰੂ ਦਾ ਹੁੰਦਾ, ਢਾਲਦਾ ਆਪਣੀ ਮਤ ਅਨੁਸਾਰ ਹੈ। ਜੋ ਸੁਣਨਾ ਚਾਹੁੰਦਾ ਹੈ ਉਹ ਸੁਣ ਜਾਂਦਾ, ਜੋ ਨਹੀਂ ਸੁਣਨਾ ਚਾਹੁੰਦਾ ਨਹੀਂ ਸੁਣਦਾ। ਜਿੰਨਾ ਗੱਲਾਂ ਲਈ ਮਨ ਸਹਿਮਤ ਹੋ ਗਿਆ, ਜੇ ਸਾਰੀਆਂ ਨਾਲ ਸਹਿਮਤ ਹੋ ਗਿਆ ਫਿਰ ਤਾਂ ਮੈਂ ਗੁਰੂ ਦੀ ਮੰਨੀ। ਗੁਰੂ ਦੇ ਹਰ ਹੁਕਮ ਨਾਲ ਮਨ ਸਹਿਮਤ ਹੋ ਗਿਆ ਅਤੇ ਗੁਰੂ ਦੀ ਮੰਨੀ, ਪਰ ਜੇ ਮੈਂ ਕੁਛ ਮੰਨ ਲਈਆਂ ਅਤੇ ਕੁਛ ਨਹੀਂ ਮੰਨੀਆਂ, ਉਹ ਮੈਂ ਆਪਣੀਆਂ ਹੀ ਮੰਨੀਆਂ ਨੇ, ਗੁਰੂ ਦੀਆਂ ਨਹੀਂ ਮੰਨੀਆਂ। ਮੇਰਾ ਮਨ ਮੰਨਦਾ ਸੀ, ਜਿਨ੍ਹਾਂ ਨੂੰ ਮੰਨ ਲਿਆ। ਇੱਥੇ ਇੱਕ ਛੋਟੀ ਜਿਹੀ ਕਥਾ ਕਹਾਂ, ਉਸ ਰਾਹੀਂ ਗੱਲ ਸਮਝ ਵਿੱਚ ਆਏਗੀ। ਉਪਦੇਸ਼ ਕੀ ਹੈ, ਸੁਣਨਾ ਕੀ ਹੈ, ਹੁਕਮ ਮੰਨਣਾ ਕੀ ਹੈ। ਇੱਕ ਸਾਧੂ ਕੋਲ ਇੱਕ ਬੱਚਾ ਅਭਿਆਸ ਕਰਦਾ ਸੀ, ਅਤੇ ਬੱਚਾ ਅਕਸਰ ਚੰਚਲ ਸੀ। ਮਹਾਂਪੁਰਖ ਕਹਿਣ ਲੱਗੇ, ਬੇਟਾ ਜੰਗਲ ਵਿੱਚ ਜਾ, ਲੱਕੜੀਆਂ ਕੱਟ ਕੇ ਲਿਆ, ਪਾਣੀ ਗਰਮ ਕਰਾਂਗੇ, ਸਿਆਲ ਹੈ। ਕੰਮ ਕਰਕੇ ਰਾਜੀ ਨਹੀਂ ਸੀ, ਜਵਾਬ ਇਸ ਕੋਲ ਕੜੇ ਕੜਾਏ ਹੁੰਦੇ ਸਨ। ਕਹਿਣ ਲੱਗਾ, ਬਾਬਾ ਜੀ ਮੈਂ ਤਾਂ ਵਿਛੋੜਾ ਸਹਿ ਹੀ ਨਹੀਂ ਸਕਦਾ, ਮੈਂ ਤੁਹਾਡੇ ਤੋਂ ਵਿਛੜ ਕੇ ਜੀ ਨਹੀਂ ਸਕਦਾ, ਤੁਸੀਂ ਡੇਰੇ ਔਰ ਮੈਂ ਜੰਗਲ ਵਿੱਚ, ਨਾ ਮੈਂ ਤਾਂ ਤੁਹਾਡੇ ਚਰਨਾਂ 'ਚ ਹੀ ਬੈਠਣਾ। ਹੁਣ ਸੁਣਨ ਵਾਲਾ ਤਾਂ ਵੇਖੇਗਾ ਇੰਨਾ ਪਿਆਰ, ਇੰਨੀ ਸ਼ਰਧਾ ਕਿ ਇੱਕ ਪਲ ਨਹੀਂ ਵਿਛੜਨਾ ਚਾਹੁੰਦਾ। ਕਹਿਣ ਲੱਗਾ, ਇਹ ਵਿਛੋੜਾ, ਮੈਂ ਇੰਨੀ ਦੂਰ, ਮੈਂ ਜੰਗਲ ਵਿੱਚ ਹੋਵਾਂ, ਤੁਸੀਂ ਇੱਥੇ, ਨਾ ਮੈਂ ਤਾਂ ਚਰਨਾਂ 'ਚ ਹੀ ਬੈਠਾਂਗੇ। ਕਹਿਣ ਲੱਗੇ, ਸ਼ਾਬਾਸ਼, ਬੜਾ ਪ੍ਰੇਮ ਹੈ ਤੇਰਾ। ਬਰਸਾਤ ਪਈ, ਕੁਟੀਆ ਦੇ ਉੱਤੇ ਮਿੱਟੀ ਸੀ ਕੱਚੀ, ਉਹ ਵਹਿ ਤੁਰੀ, ਕੁਟੀਆ ਵਗਣ ਲੱਗੀ। ਬੇਟਾ ਚੜ੍ਹ ਉੱਪਰ ਜ਼ਰਾ, ਮੈਂ ਮਿੱਟੀ ਫੜਾਵਾਂ ਅਤੇ ਮਿੱਟੀ ਉੱਤੇ ਪਾ। ਕਹਿਣ ਲੱਗਾ, ਨਾ ਮਹਾਰਾਜ, ਇੰਨੀ ਬੇਅਦਬੀ, ਤੁਸੀਂ ਥੱਲੇ ਔਰ ਮੈਂ ਉੱਤੇ, ਇਹ ਤਾਂ ਬੇਅਦਬੀ ਮੈਂ ਨਹੀਂ ਕਰ ਸਕਦਾ। ਕਹਿਣ ਲੱਗੇ, ਸ਼ਾਬਾਸ਼, ਅਦਬ ਤੇਰੇ ਵਰਗਾ ਹੀ ਚਾਹੀਦਾ, ਬੜਾ ਸਤਿਕਾਰ ਹੈ ਤੇਰੇ ਮਨ 'ਚ। ਬਰਸਾਤ ਥੰਮ ਗਈ ਅਤੇ ਇੱਕ ਮਾਤਾ ਨੇ ਬਣਾਈ ਖੀਰ ਪੂੜੇ, ਗਰਮ ਗਰਮ ਲੈ ਕੇ ਆਈ। ਲਓ ਬਾਬਾ ਜੀ ਛਕੋ। ਕਹਿਣ ਲੱਗੇ, ਬੇਟਾ ਛਕ ਲੈ। ਕਹਿਣ ਲੱਗਾ, ਜੀ ਤੁਹਾਡਾ ਹੁਕਮ ਮੈਂ ਮੋੜ ਸਕਣਾ? ਇਹ ਤੀਸਰਾ ਹੁਕਮ ਤਾਂ ਬਿਲਕੁਲ ਹੀ ਨਹੀਂ ਮੋੜਨਾ। ਉਸੇ ਵੇਲੇ ਬੈਠ ਗਿਆ। ਮੈਂ ਸਮਝਦਾ ਸਾਂ ਜੇ ਮਾਲ ਪੂੜੇ ਖਾਣ ਵਾਲਾ ਹੀ ਹੁਕਮ ਮੰਨਿਆ, ਇਹ ਤਾਂ ਪਹਿਲੇ ਹੀ ਮੰਨਿਆ ਸੀ। ਜਿਸ ਨੂੰ ਮਨ ਮੰਨਦਾ ਬੰਦਾ ਉਸਨੂੰ ਤਾਂ ਮੰਨਦਾ, ਉਹ ਗੁਰੂ ਦੀ ਨਹੀਂ ਮੰਨੀ, ਉਹ ਤਾਂ ਮਨ ਦੀ ਮੰਨੀ ਹੈ, ਆਪਣੀ ਮੰਨੀ ਹੈ। 10 ਹੁਕਮ ਸਨ, 5 ਮੰਨ ਲਏ ਅਤੇ 5 ਮੋੜ ਦਿੱਤੇ। ਖਿਮਾ ਕਰਨਾ, ਅੱਧਾ ਹੁਕਮ ਬੰਦਾ ਮੰਨਦਾ, ਅੱਧੇ ਤੋਂ ਇਨਕਾਰ ਕਰਦਾ। ਉਹ ਕਿਵੇਂ? ਇਹ ਕਹਿੰਦਾ, ਨਫ਼ਾ ਹੁੰਦਾ ਹੋਵੇ ਤਾਂ ਹੁਕਮ ਪ੍ਰਵਾਨ ਹੈ, ਘਾਟਾ ਹੋਵੇ ਤਾਂ ਨਹੀਂ ਪ੍ਰਵਾਨ। ਸੁੱਖ ਮਿਲਦਾ ਹੋਵੇ ਤਾਂ ਹੁਕਮ ਪ੍ਰਵਾਨ ਹੈ, ਦੁੱਖ ਮਿਲੇ ਅਤੇ ਹੁਕਮ ਪ੍ਰਵਾਨ ਨੇ, ਅੱਧਾ ਘਟੀ ਜਾਏਗਾ। ਇੱਜ਼ਤ ਮਿਲਦੀ ਹੋਵੇ ਤਾਂ ਹੁਕਮ ਪ੍ਰਵਾਨ ਹੈ, ਬੇਇੱਜ਼ਤੀ ਹੋਵੇ ਹੁਕਮ ਪ੍ਰਵਾਨ ਨਹੀਂ। ਬਸ ਜੋ ਜੋ ਮਿੱਠਾ ਮਿੱਠਾ ਉਹ ਪ੍ਰਵਾਨ ਹੈ। ਬੰਦਾ ਕੌੜਾ ਹੁਕਮ ਤਾਂ ਮੰਨਣ ਲਈ ਪ੍ਰਵਾਨ ਨਹੀਂ। ਸਾਹਿਬ ਜੀ ਕਹਿੰਦੇ ਨੇ, ਦੋਵੇਂ ਇਕੱਠੇ ਹੀ ਮਿਲਦੇ ਨੇ, ਸੁੱਖ ਵੀ ਮਿਲਦਾ ਦੁੱਖ ਵੀ ਮਿਲਦਾ। ਇਕੱਲਾ ਸੁੱਖ ਨਹੀਂ ਮਿਲੇਗਾ, ਦੁੱਖ ਨਾਲ ਹੈ, ਵਾਧਾ ਵੀ ਮਿਲਦਾ ਘਾਟਾ ਵੀ ਮਿਲਦਾ। ਇੱਥੇ ਫੁੱਲ ਹੀ ਨਹੀਂ ਮਿਲਦੇ, ਨਾਲ ਕੰਡੇ ਵੀ ਆਉਂਦੇ ਨੇ, ਸਭ ਕੁਛ ਆਏਗਾ। ਸਮੁੱਚਾ ਪ੍ਰਵਾਨ ਕਰ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਗੁਰੂ ਨੇ ਜੋ ਉਪਦੇਸ਼ ਦਿੱਤਾ ਉਹ ਸੁਣ। ਉਪਦੇਸ਼ ਦੇ ਵੇਲੇ ਅਕਸਰ ਬੰਦਾ ਉਹ ਉਕਾਈ ਕਰ ਜਾਂਦਾ, ਚੂਕ ਹੋ ਜਾਂਦੀ ਹੈ। ਇੱਕ ਪੁਰਾਣਾ ਗਾਥਾ ਹੈ ਔਰ ਉਸ ਕਥਾ 'ਚ ਬੜਾ ਤੱਤ ਸਾਰ ਹੈ, ਹਜ਼ਾਰਾਂ ਵਾਰੀ ਸੁਣੀ ਹੋਵੇਗੀ, ਨਹੀਂ ਤਾਂ ਮੈਂ ਬੇਨਤੀ ਕਰਾਂ। ਅਮਰਨਾਥ ਤੀਰਥ ਹੈ, ਅਮਰਨਾਥ ਉਹ ਤੀਰਥ ਹੈ ਜਿੱਥੇ ਕਸ਼ਮੀਰੀ ਪੰਡਿਤ ਇਕੱਠੇ ਹੋਏ ਸਨ, ਅਤੇ ਉੱਥੋਂ ਆਵਾਜ਼ ਆਈ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਜਾਓ, ਅਨੰਦਪੁਰ ਸਾਹਿਬ ਤੁਹਾਡੀ ਰੱਖਿਆ ਉਹ ਕਰਨਗੇ। ਇਹ ਪਹਾੜਾਂ ਦੇ ਵਿੱਚ ਤੀਰਥ ਹੈ, ਕਸ਼ਮੀਰ ਦੇ ਪਹਾੜਾਂ 'ਚ ਜਾਂਦੇ ਨੇ ਉਹ ਲੋਕ ਅਮਰਨਾਥ ਦੀ ਯਾਤਰਾ ਨੂੰ। ਇਹ ਉਹ ਅਸਥਾਨ ਇਸ ਦਾ ਇਤਿਹਾਸ ਹੈ ਕਿ ਇੱਥੇ ਪਾਰਵਤੀ ਨੂੰ ਅਮਰ ਕਥਾ ਸੁਣਾਉਣ ਵਾਸਤੇ ਸ਼ਿਵ ਜੀ ਬੈਠੇ ਸਨ। ਇਹ ਜਿਹੜਾ ਸੁਣੇਗਾ ਅਮਰ ਕਥਾ ਅਮਰ ਹੋ ਜਾਏਗਾ। ਪਾਰਵਤੀ ਸੌਂ ਗਈ ਅਤੇ ਤੋਤਾ ਹੂੰ ਹੂੰ ਕਰਦਾ ਰਿਹਾ, ਤੋਤਾ ਸੁਣਦਾ ਰਿਹਾ। ਫਿਰ ਉਹਨੂੰ ਮਾਰਨ ਵਾਸਤੇ ਦੌੜੇ ਕਿ ਤਾਂ ਅਮਰ ਕਰਨਾ ਸੀ ਪਾਰਵਤੀ ਨੂੰ, ਇਹ ਤਾਂ ਤੋਤਾ ਹੋ ਗਏ। ਪਰ ਤੋਤਾ ਵੀ ਵਿਚਾਰਾ ਡਰਦਾ ਰਿਹਾ, ਉਹਨੂੰ ਵੀ ਭਰੋਸਾ ਨਾ ਆਇਆ ਕਿ ਮੈਂ ਤਾਂ ਅਮਰ ਕਥਾ ਸੁਣ ਲਈ, ਹੁਣ ਮਰਾਂਗਾ ਕਿਵੇਂ। ਅਤੇ ਨਾ ਭੋਲੇਨਾਥ ਨੂੰ ਯਾਦ ਰਿਹਾ ਕਿ ਇਹ ਤਾਂ ਸੁਣ ਬੈਠਾ, ਹੁਣ ਇਹਨੇ ਮਰਨਾ ਨਹੀਂ। ਮੈਂ ਇਸ ਕਥਾ ਤੋਂ ਇੱਕ ਤੱਤ ਸਾਰ ਲਿਆ, ਅੰਮ੍ਰਿਤ ਕਥਾ ਤਾਂ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜੇ ਚਾਖੀ। ਗੁਰੂ ਦੀ ਕਥਾ ਅਮਰ ਕਥਾ, ਇਹ ਅਕਥ ਕਹਾਣੀ ਅਮਰ ਕਥਾ, ਸਭ ਤੋਂ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਪਰ ਉਹ ਹਾਲਤ ਹੈ, ਇਹ ਕਥਾ ਸੁਣਦਿਆਂ ਮਨੋਂ ਗੁਲਾ ਜਾਂਦਾ, ਮਤ ਭੁਲੇਖੇ 'ਚ ਪੈਣਾ ਕਿ ਰਾਤ ਹੀ ਅਸੀਂ ਸੌਂਦੇ ਹਾਂ ਜਾਂ ਸੰਗਤ ਵਿੱਚ ਤਾਂ ਅਸੀਂ ਜਾਗ ਕੇ ਬੈਠੇ ਹਾਂ। ਨਹੀਂ, ਮਨ ਦਾ ਸੁਭਾਵ ਹੈ ਜਾਗ ਕੇ ਵੀ ਸੁਪਨੇ ਲੈਂਦਾ। ਜੇ ਇੱਥੋਂ ਵੀ ਮਨ ਉੱਡ ਗਿਆ, ਕਿਸੇ ਪਾਸੇ ਕੋਈ ਫੁਰਨਾ ਆ ਗਿਆ, ਕੋਈ ਇੱਛਾ ਜਾਗ ਪਈ, ਫਿਰ ਅਸੀਂ ਜਾਗਦੇ ਨਹੀਂ, ਫਿਰ ਸੁੱਤੇ ਹਾਂ। ਗੁਰੂ ਦਾ ਇਹ ਉਪਦੇਸ਼ ਕਿੰਨਾ ਸੁਣਿਆ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਸਿੱਖ ਵਾਲੇ ਕੰਨ ਨਾਲ 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 ਜੇ ਬੰਦਾ ਫੈਸਲਾ ਕਰੀ ਜਾਏ, ਵਿਚਾਰ ਕਰੀ ਜਾਏ, ਜੋ ਆਖਿਆ ਗਿਆ ਠੀਕ ਹੈ ਕਿ ਗਲਤ ਹੈ। ਇਹ ਮੈਂ ਤਾਂ ਬੇਨਤੀ ਕਰ ਰਿਹਾ, ਕਈ ਵਾਰੀ ਵੇਖੇ ਆ ਸਰੋਤੇ ਦਰਵਾਜ਼ਾ ਨਹੀਂ ਬਾਹਰ ਲੰਘਣ ਦਿੰਦੇ, ਕਹਿ ਦੇਣਗੇ ਜੀ ਇਸ ਗੱਲ ਬਾਰੇ ਸ਼ੱਕ ਪੈ ਗਿਆ, ਇਸ ਪੰਕਤੀ ਬਾਰੇ ਸ਼ੱਕ ਪੈ ਗਿਆ। ਅਤੇ ਮੈਂ ਕਹਿੰਦਾ ਸੁਣਿਆ ਕਿ ਸੁਣਿਆ ਕੋਈ ਨਹੀਂ, ਵਿਚਾਰ ਬਾਅਦ ਵਿੱਚ ਜਾ ਕੇ ਕਰ ਲੈਣੀ ਸੀ, ਇੱਥੇ ਕੇਵਲ ਸੁਣਨਾ ਸੀ, ਮਨ ਕਿਸੇ ਪਾਸੇ ਨਾ ਦੌੜੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਥਰ ਥਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਨ ਵੇਲੇ ਇੱਕ ਯੁਕਤੀ ਹੱਥ ਆ ਜਾਏ, ਜਿਵੇਂ ਕਿਸੇ ਭਿਖਾਰੀ ਨੇ ਕਾਸਾ ਕਰ ਦਿੱਤਾ ਅਤੇ ਉਹ ਵੇਖਦਾ ਨਹੀਂ ਵਿੱਚ ਕੀ ਪਿਆ, ਕਹਿੰਦਾ ਜਾ ਕੇ ਵੇਖਾਂਗੇ, ਜੋ ਪੈ ਗਿਆ ਸੋ ਪੈ ਗਿਆ। ਗੁਰੂ ਦੇ ਅੱਗੇ ਜਿਨ੍ਹਾਂ ਨੇ ਹਿਰਦਾ ਕਾਸਾ ਕਰ ਦਿੱਤਾ ਕਿ ਜੋ ਪੈ ਗਿਆ ਕਿਤੇ ਬਾਹਰ ਨਾ ਗਿਰ ਜਾਏ, ਮੈਂ ਸਾਂਭ ਲਵਾਂ। ਬਸ ਜਿੰਨਾ ਝੋਲੀ ਅੱਗੇ ਕਰ ਦਿੱਤੀ, ਉਪਦੇਸ਼ ਸੁਣ ਲਿਆ, ਉਹਨਾਂ ਸੁਣੇ ਹੈ। ਜੇਕਰ ਨਾਲ ਹੀ ਫੈਸਲਾ ਕਰਦੇ ਗਏ ਬਾਹਰ ਕੀ ਸੁੱਟਣਾ ਅਤੇ ਰੱਖਣਾ ਕੀ ਹੈ, ਉਹਨਾਂ ਦੇ ਪੱਲੇ ਕੁਛ ਨਹੀਂ ਪਿਆ, ਅਤੇ ਸੁਣਨ ਵਾਸਤੇ ਤਿਆਰ ਹੋ ਗਏ। ਬਸ ਸਰੋਤੇ ਜੋ ਮਿਲਿਆ ਗੁਰੂ ਦੇ ਹੀਰਿਆਂ ਨੂੰ ਸਾਂਭਿਆ, ਗੁਰ ਤੁੱਠੇ, ਗੁਰੂ ਨੇ ਪ੍ਰਸੰਨ ਹੋ ਕੇ ਹਰ ਉਪਦੇਸ਼ਿਆ, ਹਰੀ ਵਿਖਾ ਦਿੱਤਾ, ਹਰ ਭੇਟਿਆ ਰਾਉ ਨਿਸੰਗ। ਉਹਨਾਂ ਨੇ ਪ੍ਰਤੱਖ ਪਰਮਾਤਮਾ ਨਾਲ ਭੇਟ ਕਰ ਲਈ, ਨੰਕਾਰ ਨਾਲ ਉਹਨਾਂ ਦਾ ਮੇਲ ਹੋ ਗਿਆ। ਇਸ ਦੀ ਵਿਆਖਿਆ, ਇਸ ਵਿਚਾਰ ਦੀ ਵਿਆਖਿਆ ਸਤਿਗੁਰਾਂ ਨੇ ਬਾਕੀ ਪਦਿਆਂ ਵਿੱਚ ਕੀਤੀ ਹੈ, ਸੂਹੀ ਮਹਿਲਾ ਚੌਥਾ। ਸੂਹੀ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਹਰ ਨਾਮਾ ਹਰ ਰੰਗ ਹੈ। ਇਹ ਪੰਕਤੀ ਬਹੁਤ ਸਿਧਾਂਤਕ ਹੈ, ਸਿੱਖੀ ਦੇ ਜਿਹੜੇ ਮੂਲਕ ਸਿਧਾਂਤ ਨੇ ਉਹਨਾਂ ਵਿੱਚੋਂ ਇੱਕ ਹੈ। ਪਰਮਾਤਮਾ ਦਾ ਨਾਮ ਕੀ ਹੈ? ਉਹ ਕਹਿੰਦੇ ਨੇ ਪਰਮਾਤਮਾ ਦਾ ਪਿਆਰ ਪਰਮਾਤਮਾ ਦਾ ਨਾਮ ਹੈ। ਕਮਾਲ ਪੰਕਤੀ ਹੈ, ਨਾਮ ਕੀ ਹੈ? ਹਰ ਨਾਮਾ ਹਰੀ ਦਾ ਨਾਮ, ਹਰ ਰੰਗ ਹੈ, ਰੰਗ ਦਾ ਅਰਥ ਹੁੰਦਾ ਪਿਆਰ, ਪਰਮਾਤਮਾ ਦਾ ਪਿਆਰ ਪਰਮਾਤਮਾ ਦਾ ਨਾਮ ਹੈ। ਮਨ ਰੇ ਕਿਉਂ ਛੂਟੈਂ ਬਿਨ ਪਿਆਰ, ਸੱਚ ਹੈ ਪ੍ਰੇਮ ਤੋਂ ਵਿਹੂਣਾ ਬੰਦਾ ਕੀ ਸਿਮਰਨ ਕਰੇਗਾ। ਪ੍ਰੇਮ ਤੋਂ ਵਿਹੂਣਾ ਤਾਂ ਰੁੱਖਾ ਸੁੱਖਾ ਹੋ ਜਾਏਗਾ। ਪਰਮਾਤਮਾ ਦਾ ਪਿਆਰ, ਪਿਆਰ ਆ ਗਿਆ, ਸਭ ਕੁਛ ਆ ਗਿਆ, ਇੱਥੇ ਇੱਕ ਗੁਰ ਸਾਡੇ ਹੱਥ ਆ ਗਏ। ਨਾਮ ਵਿਆਸੀ ਇਸ ਪਾਸੇ ਧਿਆਨ ਦੇਣ, ਸਿਮਰਨ ਦੀ ਜਿਨ੍ਹਾਂ ਦੀ ਲਾਲਸਾ, ਇਕਾਗਰ ਹੋ ਕੇ ਇਸ ਗੱਲ ਨੂੰ ਸੁਣ। ਸਾਡੀ ਇੱਕ ਸ਼ਿਕਾਇਤ ਰਹਿੰਦੀ ਹੈ, ਯਾਦ ਕਰਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਵੀ ਸੁਰਤ ਕਈ ਵਾਰੀ ਟੁੱਟਦੀ, ਵੱਡੇ ਵੱਡੇ ਅਭਿਆਸੀਆਂ ਦੀ ਟੁੱਟਦੀ। ਜੇਕਰ ਬਾਣੀ 'ਚ ਬਚਨ ਲਿਖਿਆ, ਇਹ ਮਨੂਆ ਖਿਨ ਨਾ ਟਿਕੈ, ਭੋ ਰੰਗੀ ਦਹਿ ਦਿਸ ਚੱਲ ਚੱਲ ਹੰਡ ਹੈ। ਮੈਂ ਅਭਿਆਸੀਆਂ ਨੂੰ ਜਿਹੜੇ 50-50 ਸਾਲ ਦੇ ਲੱਗੇ ਨੇ ਰੋਂਦਿਆਂ ਵੇਖੇ, ਉਹ ਕਹਿੰਦੇ ਨੇ ਅੱਜ ਬਿਲਕੁਲ ਹੀ ਨਹੀਂ ਸੁਰਤ ਲੱਗੀ, ਮਨ ਨਹੀਂ ਲੱਗਾ। ਸੱਚ ਕਹਿੰਦੇ ਨੇ, ਝੂਠ ਨਹੀਂ ਬੋਲਦੇ। ਕਦੀ ਇੰਨਾ ਲੱਗ ਜਾਂਦਾ ਕੋਈ ਅੰਤ ਨਹੀਂ, ਕਦੀ ਲੱਗਦਾ ਨਹੀਂ, ਇਹ ਕੀ ਗੱਲ ਹੈ। ਇੱਕ ਗੁਰ ਅੱਜ ਸਾਡੇ ਹੱਥ ਆ ਗਿਆ ਇਸ ਪੰਕਤੀ ਵਿੱਚੋਂ, ਜਿਸ ਨਾਲ ਤੁਹਾਡਾ ਪਿਆਰ ਹੋਵੇ, ਪੁੱਤਰ ਹੈ, ਮਿੱਤਰ ਹੈ, ਇਸਤਰੀ ਹੈ, ਕੋਈ ਵਿਅਕਤੀ ਹੈ, ਸੱਚ ਦੱਸਿਓ, ਉਹਨੂੰ ਯਾਦ ਕਰਨ ਵਾਸਤੇ ਉਚੇਚਾ ਬੈਠਦੇ ਹੋ ਜਾਂ ਤੁਰਦਿਆਂ ਫਿਰਦਿਆਂ ਯਾਦ ਆਈ ਜਾਂਦਾ? ਜੇ ਪਿਆਰ ਹੈ ਨਾ ਸੱਚ, ਇਹ ਉਹ ਭੁੱਲਦਾ ਹੀ ਨਹੀਂ। ਉਹਨੂੰ ਯਾਦ ਕਰਨ ਵਾਸਤੇ ਨਾ ਕੋਈ ਮਾਲਾ ਫੜਨ ਦੀ ਲੋੜ, ਨਾ ਕੋਈ ਉਚੇਚਾ ਆਸਣ ਲਾਉਣ ਦੀ ਲੋੜ, ਬਸ ਪਿਆਰ ਯਾਦ ਕਰਵਾਈ ਜਾਂਦਾ, ਯਾਦ ਕਰਵਾਈ ਜਾਂਦਾ। ਉਹ ਇੱਕ ਬੜੀ ਸੁੰਦਰ ਘਟਨਾ ਅਤੀਤ ਵਿੱਚ ਘਟੀ ਕਿ ਬਾਹਰ ਵਾਸਤੇ ਨੌਜਵਾਨਾਂ ਦੇ ਮਨ ਵਿੱਚ ਬੜੀ ਇੱਛਾ ਕਿ ਜਾਈਏ। ਇੱਕ ਨੌਜਵਾਨ, ਬੜੀ ਜਾਇਦਾਦ, ਪਰ ਵੇਖਾ ਵੇਖੀ ਵਿਧਵਾ ਮਾਂ ਛੱਡ ਕੇ ਬਾਹਰ ਚਲਾ ਗਏ। ਉਹ ਰੋਵੇ ਕਿ ਘਾਟ ਇੱਥੇ ਕੋਈ ਨਹੀਂ, ਇੱਕੋ ਇੱਕ ਪੁੱਤਰ। ਉਹ ਆਖਿਰ ਸਾਧੂ ਸੰਤਾਂ ਦਾ ਆਸਰਾ ਲਿਆ, ਬਾਬਾ ਜੀ ਕੋਈ ਮੰਤਰ ਸ਼ਬਦ ਦੱਸੋ, ਮੈਂ ਜਪਾਂ ਅਤੇ ਪੁੱਤਰ ਵਾਪਸ ਆ ਜਾਏ, ਮੈਨੂੰ ਕੁਛ ਨਹੀਂ ਚਾਹੀਦਾ, ਮੇਰਾ ਲੜਕਾ ਵਾਪਸ ਆ ਜਾਏ। ਹੁਣ ਸਾਰਿਆਂ ਨੇ ਜੋ ਜੋ ਹੋ ਸਕਦਾ ਸੀ, ਮਾਤਾ ਇਹ ਸ਼ਬਦ ਪੜ੍ਹ ਲਿਆ, ਕਿਸੇ ਮੰਤਰ ਉਹ ਜਪ ਜਪ ਕੇ ਅੱਕ ਗਈ। ਇੱਕ ਆਇਆ, ਉਹਨੂੰ ਪਤਾ ਲੱਗ ਗਿਆ ਸ਼ਬਦ ਦੇਣ ਵਾਲੇ ਤਾਂ ਬਹੁਤ ਦੇ ਬੈਠੇ ਨੇ। ਉਹ ਕਹਿਣ ਲੱਗਾ, ਮਾਂ ਗੱਲ ਅਸਲ ਇਹ ਹੈ ਕਿ ਸ਼ਬਦ ਨੇ ਆਖਰ ਇਹ ਰੱਬ ਦੇ, ਪਰਮਾਤਮਾ ਦੇ, ਰੱਬ 'ਤੇ ਕੋਈ ਗਵਾਚਾ ਨਹੀਂ ਨਾ ਜਿਹੜੇ ਤੂੰ ਸ਼ਬਦ ਪੜ੍ਹੇ ਗਿਆ, ਤਾਂ ਇਹ ਤੇਰਾ ਪੁੱਤਰ ਅਤੇ ਮੰਤਰ ਤੈਨੂੰ ਮੈਂ ਦੱਸਣਾ। ਕਹਿਣ ਲੱਗੀ, ਦੱਸ। ਕਹਿਣ ਲੱਗੇ, ਪੁੱਤਰ ਦਾ ਨਾਂ ਕੀ ਹੈ? ਕਹਿਣ ਲੱਗੇ, ਰਾਮ। ਕਹਿਣ ਲੱਗਾ, ਤੂੰ ਇਹ ਹੀ ਜਪੀ ਜਾ, ਰਾਮ ਪੁੱਤ ਆ ਜਾ, ਰਾਮ ਪੁੱਤ ਆ ਜਾ, ਪੁੱਤਰ ਆ ਜਾਏਗਾ, ਬਾਕੀ ਛੱਡ। ਉਹ ਕਹਿਣ ਲੱਗੀ, ਸਾਧੂ ਜਾ ਫਿਰ ਚਲਾ ਜਾ, ਫਿਰ ਤੈਨੂੰ ਦੱਸਣ ਦੀ ਲੋੜ ਨਹੀਂ, ਜੇ ਇਹ ਹੀ ਜਪਣਾ ਹੈ ਨਾ, ਇਹ ਤਾਂ ਮੇਰਾ ਸਵਾਸ ਸਵਾਸ ਜਪ ਰਹੀ ਹੈ, ਇਹ ਤਾਂ ਅੰਦਰੋਂ ਨਿਕਲ ਰਿਹਾ, ਇਹਦੇ ਲਈ ਨਾ ਮੈਨੂੰ ਮਾਲਾ ਫੜਨ ਦੀ ਲੋੜ ਹੈ, ਰਾਮ ਪੁੱਤ ਆ ਜਾ, ਅਤੇ ਅੰਦਰੋਂ ਸਵਾਸ ਸਵਾਸ ਕਹਿੰਦਾ ਹੀ ਪਿਆ। ਤੁਹਾਨੂੰ ਬੇਨਤੀ ਕਰਾਂ, ਜਿਸ ਦਿਨ ਪਰਮਾਤਮਾ ਨਾਲ ਪਿਆਰ ਬਣ ਗਿਆ ਪੁੱਤਰ ਵਰਗਾ, ਪਿਆਰ ਬਣ ਗਿਆ ਮਾਂ ਵਰਗਾ, ਪਿਆਰ ਬਣ ਗਿਆ ਪਿਤਾ ਵਰਗਾ, ਜਿਹੜਾ ਬਚਨ ਕਿਹਾ ਨਾ, ਬੜਾ ਸਮਾਂ ਹੀ ਸੋਚ ਕੇ ਭਾਈ ਗੁਰਦਾਸ ਜੀ ਨੇ ਕਿਹਾ, ਭਗਤ ਜਣਾ ਹਰ ਮਾਂ ਪਿਓ ਬੇਟਾ। ਭਗਤ ਜਣਾ ਵਾਸਤੇ ਪਰਮਾਤਮਾ ਮਾਂ ਹੈ, ਬਾਪ ਹੈ, ਬੇਟਾ ਹੈ, ਬੇਟਾ ਵੀ ਕਹਿ ਦਿੱਤਾ। ਇੱਥੇ ਗੱਲ ਪਿਓ ਪੁੱਤਰ ਦੀ ਨਹੀਂ, ਗੱਲ ਸੰਬੰਧ ਦੀ ਹੈ, ਪਿਆਰ ਦੀ ਹੈ। ਭਗਤ ਜਾਣੇ ਜਿਵੇਂ ਕੋਈ ਪੁੱਤਰ ਨੂੰ ਪਿਆਰ ਕਰਦਾ ਉਹ ਰੱਬ ਨੂੰ ਪਿਆਰ ਕਰਦੇ ਨੇ, ਕੋਈ ਮਾਂ ਨੂੰ ਪਿਆਰ ਕਰਦਾ ਉਹ ਰੱਬ ਨੂੰ ਪਿਆਰ ਕਰਦੇ ਨੇ, ਕੋਈ ਬਾਪ ਨੂੰ ਪਿਆਰ ਕਰਦਾ ਉਹ ਰੱਬ ਨੂੰ ਪਿਆਰ ਕਰਦੇ ਨੇ, ਉਹ ਰੱਬ ਯਾਦ ਆਉਂਦਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਇੱਕ ਹੀ ਗੁਰ ਹੱਥ ਆਇਆ ਮੈਨੂੰ ਕਦੀ ਨਹੀਂ ਭੁੱਲਿਆ, ਪੁੱਛੀਏ ਕਿਹੜਾ? ਉਹ ਕਹਿੰਦੇ ਨੇ, ਆਪਣਾ ਪਿਆਰ ਬਣ ਗਿਆ, ਉਸ ਪਿਆਰ ਵਿੱਚ ਮਨ ਮੰਨ ਗਿਆ, ਮੈਂ ਰੱਬ ਨੂੰ ਜਾਣ ਲਿਆ ਔਰ ਮੈਨੂੰ ਕਦੀ ਭੁੱਲਿਆ ਨਹੀਂ। ਕਹੋ ਕਬੀਰ, ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣਿਆ। ਹੁਣ ਵੇਖਿਆ ਕਿ ਪੁੱਤਰ ਲਈ ਤਾਂ ਮਨ ਮੰਨ ਜਾਂਦਾ ਕਿ ਮੇਰਾ ਪੁੱਤਰ ਹੈ, ਇਸ ਦਾ ਮੇਰਾ ਕੋਈ ਸੰਬੰਧ ਹੈ, ਨਹੀਂ ਭੁੱਲਦਾ। ਪਿਤਾ ਲਈ ਮਨ ਮੰਨ ਗਿਆ ਕਿ ਮੇਰਾ ਪਿਤਾ ਹੈ, ਨਹੀਂ ਭੁੱਲਦਾ, ਮਨ ਮੰਨੇ ਹੈ। ਮਾਤਾ ਲਈ ਮਨ ਮੰਨ ਗਿਆ ਕਿ ਮੇਰੀ ਮਾਂ ਹੈ, ਨਹੀਂ ਭੁੱਲਦੀ। ਰੱਬ ਲਈ ਮਨ ਨਹੀਂ ਮੰਨਿਆ ਕਿ ਉਹ ਮੇਰਾ ਪਰਮਾਤਮਾ ਹੈ, ਉਹ ਪਰਮ ਪਿਤਾ, ਉਸ ਦੇ ਬਾਰੇ ਸ਼ੱਕ ਹੈ। ਮਾਲਾ ਹੀ ਦੱਸਦੀ ਪਈ ਹੈ, ਅਜੇ ਸ਼ੱਕ ਬਾਕੀ ਹੈ। ਸ਼ਾਇਦ ਜੇਕਰ ਤੇਰੇ ਸ਼ੱਕ ਅੰਦਰ ਨਾ ਹੁੰਦਾ, ਰਸਨਾ ਅਤੇ ਰਾਮ ਮਾਲਾ ਬਣ ਜਾਂਦੀ। ਕਬੀਰ ਮੇਰੀ ਸਿਮਰ ਗਲ ਭਗਤ ਤਾਂ ਕੋ ਸੁਖ ਬਸ ਰਾਮ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਤਾਂ ਹੀ ਕਹਿ ਦਿੱਤਾ ਸੀ, ਸਾਚ ਕਹੂੰ ਦ੍ਰਿੜਤਾ ਵਾਸਤੇ ਜਦੋਂ ਕਿਸੇ ਨੂੰ ਭਰੋਸਾ ਦਵਾਉਣਾ ਹੋਵੇ ਨਾ ਬੰਦੇ ਨੂੰ ਹੋਵੇ ਸ਼ੱਕ, ਅਸੀਂ ਪਤਾ ਕੀ ਕਹਿੰਦੇ ਹਾਂ ਵੀ ਇਹ ਗੱਲ ਮੈਂ ਬਿਲਕੁਲ ਸੱਚ ਕਹਿਣਾ ਪਿਆ, ਸਹੁੰ ਵੀ ਕਈ ਵਾਰੀ ਚੁੱਕ ਲੈਂਦੇ ਹਾਂ। ਪਰ ਜੇ ਭਰੋਸਾ ਹੋਵੇ ਕਿਸੇ ਨੂੰ ਕਹਿ ਦਿੰਦੇ ਹਾਂ ਇਹ ਗੱਲ ਹੈ, ਡਰਾਉਣ ਦੀ ਲੋੜ ਨਹੀਂ। ਜਦੋਂ ਕੋਈ ਕਹਿੰਦਾ ਮੈਂ ਸੱਚ ਕਹਿਣਾ ਪਿਆ, ਇਸ ਦਾ ਭਾਵ ਹੈ ਦੂਸਰੇ ਨੂੰ ਦ੍ਰਿੜ ਕਰਵਾ ਰਿਹਾ ਕਿ ਸ਼ੱਕ ਨਾ ਕਰੀ, ਸੱਚ ਕਹੂੰ, ਮੈਂ ਝੂਠ ਨਹੀਂ ਕਹਿੰਦਾ। ਸੁਣ ਲਿਓ ਸਭਾ, ਸਾਰੇ ਸੁਣ ਲਓ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਫਿਰ ਪ੍ਰੇਮ ਉਹ ਕੈਸੀ ਅਵਸਥਾ ਹੈ, ਉਸ ਦੀ ਵਿਆਖਿਆ ਸ੍ਰੀ ਰਾਗ ਵਿੱਚ ਇੱਕ ਪੰਕਤੀ ਵਿੱਚ ਕੀਤੀ ਹੈ, ਉਹ ਮੇਲ ਕੈਸਾ ਹੈ, ਪ੍ਰੇਮ ਇੱਕ ਦੂਸਰੇ ਤੋਂ ਕਿਵੇਂ ਕੁਰਬਾਨ ਹੁੰਦਾ। ਪੰਕਤੀ ਸੁਣਾਵਾਂ, ਪਿਆਰ ਕਰ ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਪਰਮਾਤਮਾ ਨਾਲ ਪਿਆਰ ਬਣਾ ਕੈਸਾ ਰੇ ਮਨ, ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਹੇ ਮੇਰੇ ਮਨ, ਪਰਮਾਤਮਾ ਨਾਲ ਐਸੀ ਪਿਆਰ ਪ੍ਰੀਤ ਬਣਾ ਜਿਵੇਂ ਪਾਣੀ ਅਤੇ ਦੁੱਧ ਦੀ ਹੈ। ਵੇਖੋ ਕਿੰਨਾ ਤੁਸੀਂ ਦੁੱਧ ਲੈ ਲਓ, ਸਮਝੋ ਕੁਇੰਟਲ ਦੁੱਧ ਪਾਣੀ ਪਾ ਲਓ ਅਤੇ ਕਿਲੋ ਦੁੱਧ ਪਾ ਦਿਓ, ਪਰਦਾ ਕੱਜ ਦੇਵੇਗਾ, ਮਿਕਸ ਹੋ ਜਾਏਗਾ, ਪਤਾ ਲੱਗੇਗਾ ਦੁੱਧ। ਇਹ ਦੁੱਧ 'ਚ ਲੋਕ ਪਾਣੀ ਪਾ ਕੇ ਕਿਉਂ ਵੇਚ ਦਿੰਦੇ ਨੇ? ਗੁੰਜਾਇਸ਼ ਹੈ ਨਾ, ਮਿਕਸ ਹੋ ਜਾਂਦਾ। ਹੁਣ ਪਾਣੀ ਕਹਿੰਦਾ ਮੇਰੇ ਮਿੱਤਰ ਤੂੰ ਮੇਰਾ ਪਰਦਾ ਕੱਜੇ ਹੈ, ਪਾਣੀ ਵੀ ਦੁੱਧ ਦੇ ਭਾਅ ਵਿਕੇ ਹੈ, ਲੈ ਫਿਰ ਹੁਣ ਮੈਂ ਪਹਿਲੇ ਸੜਾਂਗਾ ਅਤੇ ਤੇਰੀ ਵਾਰੀ ਆਏਗੀ, ਤੈਨੂੰ ਸੇਕ ਨਹੀਂ ਲੱਗਣ ਦਿਆਂਗਾ। ਕਿਲੋ ਦੁੱਧ ਹੈ, ਕੁਇੰਟਲ ਪਾਣੀ ਹੈ, ਪਾਣੀ ਕੁਇੰਟਲ ਪਹਿਲੇ ਸੜ ਜਾਏਗਾ, ਉਬਾਲੇ ਆਪ ਸਹਾਰਦਾ, ਦੁੱਧ ਨੂੰ ਆਪਣੇ ਹੁੰਦਿਆਂ ਖਪਣ ਨਹੀਂ ਦਿੰਦਾ। ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਆ ਵੱਟਣ, ਆ ਵੱਟਣ ਉਬਾਲੇ, ਆ ਵੱਟਣ ਆਪੇ ਖਵੈ ਦੁੱਧ ਕੋ ਖਪਣ ਨਾ ਦੇ। ਦੁੱਧ ਨੂੰ ਖਪਣ ਨਹੀਂ ਦਿੰਦਾ, ਜੇ ਪਾਣੀ ਐਸਾ ਕਰਦਾ ਪਰਮਾਤਮਾ ਤੈਨੂੰ ਖਪਣ ਦੇਵੇਗਾ? ਨਹੀਂ, ਤੂੰ ਉਸ ਦੇ ਵਿੱਚ ਮਿਕਸ ਹੋ ਕੇ ਵੇਖ, ਲੀਨ ਹੋ ਕੇ ਵੇਖ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕਹੋ ਸਾਸ ਸਾਸ ਪ੍ਰਤਪਲ ਹੈ। ਸਤਿਗੁਰੂ ਕਹਿੰਦੇ ਨੇ ਉਹ ਤਾਂ ਪਿਆਰ ਨਾਲ ਗਲ ਲਾ ਕੇ ਰੱਖਦਾ, ਕੰਠ ਲਾਏ ਅਵਗਣ ਸਭ ਮੇਟੈ ਦਿਆਲ ਪੁਰਖ ਬਖਸ਼ੰਦ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਇੱਕ ਵਿਚਾਰ ਇਸ ਵਿਸ਼ੇ 'ਤੇ ਯਾਦ ਆਇਆ, ਉਹ ਤੁਹਾਨੂੰ ਸੁਣਾ ਦਿਆਂ। ਸਾਨੂੰ ਸੁਚੇਤ ਕਰਨ ਲਈ ਬੜੇ ਉਪਰਾਲੇ ਕੀਤੇ ਨੇ। ਕਦੀ ਧਿਆਨ ਕੀਤਾ ਹੋਵੇਗਾ, ਅਰਦਾਸੀਆ ਜਦੋਂ ਅਰਦਾਸ ਕਰਦਾ ਵਿੱਚ ਕਹਿੰਦਾ ਬੋਲੋ ਜੀ ਵਾਹਿਗੁਰੂ, ਅਤੇ ਕਿਉਂ? ਇਸ ਲਈ ਕਿ ਅਰਦਾਸ ਵਿੱਚ ਖਲੋਤੇ ਮੇਰੇ ਨਾਲ ਹੈਨ, ਕਿਤੇ ਸੌਂ ਤਾਂ ਨਹੀਂ ਗਏ, ਮਨ ਕਿਸੇ ਹੋਰ ਪਾਸੇ ਤਾਂ ਨਹੀਂ ਚਲਾ ਗਿਆ। ਇਹ ਸਾਨੂੰ ਸੁਚੇਤ ਕਰਨ ਵਾਸਤੇ ਹੈ ਕਿ ਆਪਾਂ ਸਾਰੇ ਹੀ ਅਰਦਾਸ ਕਰ ਰਹੇ ਹਾਂ, ਮੈਂ ਇਕੱਲਾ ਨਹੀਂ ਕਰ ਰਿਹਾ, ਤੁਸੀਂ ਮੇਰੇ ਨਾਲ ਹੋ। ਸਾਰਿਆਂ ਨੂੰ ਸੁਚੇਤ ਕਰਦਾ ਬੋਲੋ ਜੀ ਵਾਹਿਗੁਰੂ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ, ਧਿਆਨ ਆ ਜਾਏ, ਸੁਚੇਤ ਹੋ ਜਾਈਏ। ਸਤਿਗੁਰਾਂ ਨੇ ਸਾਨੂੰ ਸੁਚੇਤ ਕੀਤਾ, ਭਾਈ ਗੁਰਦਾਸ ਜੀ ਸੁਚੇਤ ਕਰਦੇ ਨੇ, ਕਹਿੰਦੇ ਨੇ ਪ੍ਰੀਤੀ ਦੀ ਵਿਚਾਰ ਦੱਸਾਂ। ਪ੍ਰੀਤੀ ਤਾਂ ਐਸੀ ਦਾਤ ਹੈ, ਇੱਕ ਤਰਫਾ ਵੀ ਹੁੰਦੀ ਹੈ, ਦੁੱਖਦਾਈ ਪ੍ਰੀਤ, ਪਸ਼ੂ ਪੰਖੀ ਨਹੀਂ ਛੱਡਦੇ। ਅਤੇ ਤੈਨੂੰ ਤਾਂ ਸੁੱਖ ਦੇਣ ਵਾਲੀ ਪ੍ਰੀਤੀ ਮਿਲੀ ਹੈ ਸਿੱਖਾ, ਤੂੰ ਕਿਉਂ ਛੱਡਣਾ, ਤੂੰ ਕਿਉਂ ਤਿਆਗਣਾ, ਤੂੰ ਇਹ ਪਿਆਰ ਗੁਰੂ ਦਾ ਕਿਉਂ ਛੱਡਣਾ? ਪ੍ਰਮਾਣ ਬੜੇ ਸੁੰਦਰ ਦਿੱਤੇ ਨੇ। ਦੀਵੇ ਨਾਲ ਪਤੰਗੇ ਨੂੰ ਪਿਆਰ ਹੈ, ਪਤੰਗਾ ਜਾਂਦਾ ਦੀਵਾ ਉਹਨੂੰ ਸਾੜ ਦਿੰਦਾ। ਪਤੰਗਾ ਜਾਂਦਾ ਪਿਆਰ ਲਈ, ਦੀਵਾ ਜਲਾ ਕੇ ਰਾਹ ਕਰ ਦਿੰਦਾ, ਪਰ ਬਾਕੀ ਪਤੰਗੇ ਵੀ ਜਾ ਰਹੇ ਨੇ, ਅੱਜ ਤੱਕ ਉਹ ਟਲੇ ਨਹੀਂ। ਕਵਲ ਨੂੰ ਪਿਆਰ ਹੈ, ਕਵਲ ਨਾਲ ਪਿਆਰ ਹੈ ਪਵਰੇ ਨੂੰ, ਬੈਠਦਾ ਸੁਗੰਧੀ ਲਈ, ਪਰ ਕੰਵਲ ਸੰਪਟ ਕਰ ਦਿੰਦਾ, ਉਹਨੂੰ ਬੰਦ ਕਰ ਦਿੰਦਾ, ਮਰ ਜਾਂਦਾ, ਉਹਦੇ ਪੰਖ ਫਸ ਜਾਂਦੇ ਨੇ। ਤੀਸਰਾ ਪ੍ਰਮਾਣ, ਮੱਛੀ ਨੂੰ ਪਿਆਰ ਹੈ ਪਾਣੀ ਨਾਲ, ਮਰ ਕੇ ਵੀ ਪਾਣੀ ਪਾਣੀ ਕਰਦੀ ਹੈ, ਪਰ ਜਾਲ ਜਦੋਂ ਪੈਂਦਾ ਪਾਣੀ ਉਹਨੂੰ ਬਚਾ ਨਹੀਂ ਸਕਦਾ। ਭਾਈ ਸਾਹਿਬ ਜੀ ਕਹਿੰਦੇ ਨੇ ਗੁਰੂ ਤਾਂ ਹਰ ਥਾਂ 'ਤੇ ਤੈਨੂੰ ਬਚਾਉਂਦਾ,
ਤੂੰ ਇੰਨਾ ਪਿਆਰ ਕਰ ਹੀ ਨਹੀਂ ਸਕਦਾ, ਗੁਰੂ ਜਿੰਨਾ ਤੈਨੂੰ ਕਰਦਾ ਤਾਂ ਤੂੰ ਇਹ ਪ੍ਰੀਤੀ ਕਿਉਂ ਭੁਲਾਉਂਦਾ। ਜੈ ਬੜਾ ਸੁੰਦਰ ਕਿਹਾ, ਦੀਪਕ ਪਿਆਵਤ ਪਤੰਗ ਪ੍ਰੀਤ ਰੀਤ ਲਗ ਦੀਪ ਕਰ ਮਹਾਂ ਬਿਪਰੀਤ ਮਿਲੇ ਜਾ ਰਹੇ। ਅਲ ਚਲ ਆਵਤ ਕਮਲ ਪੈ ਸਨੇਹ ਕਰ ਕੰਬਲ ਸੰਪਟ ਬਾਂਧ ਪ੍ਰਾਣੇ ਪ੍ਰਹਾਰ ਹੈ। ਮਨ ਬਚ ਕਰਮ ਜਲ ਮੀਨ ਲਿਵਲੀਨ ਗਤ ਬਿਸ਼ਰਤ ਰਾਖ ਨਾ ਸਕਤ ਗਹਿ ਡਾਰ ਹੈ। ਦੁਖਦਾਈ ਪ੍ਰੀਤ ਕੀ ਪ੍ਰਤੀਤ, ਉਹਨਾਂ ਨੂੰ ਪ੍ਰਤੀਤ ਹੈ, ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਟਰੈ, ਮਰ ਜਾਂਦੇ ਨੇ ਟਲਦੇ ਨਹੀਂ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਗੁਰੂ ਨੇ ਤੈਨੂੰ ਕਿੰਨਾ ਪਿਆਰ ਦਿੱਤਾ। ਹੁਣ ਇੱਕ ਬਿੱਤ ਵਿੱਚ ਹੋਰ ਕਹਿੰਦੇ ਨੇ, ਜੈਸੇ ਮਾਤ ਪਿਤਾ ਹੈ ਪਾਲ ਤੇ ਅਨੇਕ ਸੋ ਤੇ ਅਨਕ ਸੁੱਤਨ ਪੈਣਾ ਤੈਸੋ ਹੋਏ। ਆਹ ਬਾਈ, ਮਾਂ ਬਾਪ ਰਲ ਕੇ ਜਿਵੇਂ 5-7 ਪੁੱਤਰਾਂ ਨੂੰ ਪਾਲ ਦਿੰਦੇ ਨੇ, ਅੱਜ ਤਾਂ ਫੈਮਲੀਆਂ ਛੋਟੀਆਂ ਹੋ ਗਈਆਂ, ਪਿੱਛੇ ਅਜੇ ਵੀ ਉਹ ਪੁਰਾਣੇ ਬਜ਼ੁਰਗ ਮਿਲਦੇ ਨੇ ਜਿਹੜੇ ਕਹਿੰਦੇ ਨੇ ਜੀ 12 ਬੱਚੇ ਸਨ, 5 ਕਾਕੀਆਂ 7 ਕਾਕੇ, ਬੜੇ ਫਖਰ ਨਾਲ ਕਹਿੰਦੇ ਸਨ। ਉਹਨਾਂ 'ਤੇ 12 ਰਲ ਕੇ ਪਾਲ ਦਿੱਤੇ ਇਹਨਾਂ ਦੋਵਾਂ ਨੇ, ਪਰ 12 ਦੀ ਵਾਰੀ ਜਦੋਂ ਆਈ, ਅੱਜ ਵੀ ਵੇਖਿਆ ਜੇ ਤਾਂ ਕਾਕਾ ਬਿਮਾਰ ਹੈ ਤਾਂ ਮਾਂ ਬਾਪ ਅੱਧੀ ਰਾਤ ਹੀ ਤੁਰ ਪੈਂਦੇ ਨੇ, ਕਿੰਨੀ ਕੁ ਦੂਰ ਹੈ ਡਾਕਟਰ ਜੀ, ਆਹ ਨੇੜੇ ਹੀ 5-7 ਮੀਲ, ਪੈਦਲ ਤੁਰ ਕੇ ਹੀ ਤੁਰ ਜਾਣਗੇ। ਪਰ ਕਾਕਿਆਂ ਦੀ ਵਾਰੀ ਆਈ, ਕਹਿੰਦੇ ਨੇ ਛੁੱਟੀ ਵਾਲੇ ਦਿਨ ਬਾਪੂ ਨੂੰ ਵਿਖਾਵਾਂਗੇ, ਛੁੱਟੀ ਵਾਲੇ ਦਿਨ ਮਾਤਾ ਨੂੰ ਕਿਤੇ ਲੈ ਚੱਲਾਂਗੇ। ਭਾਈ ਸਾਹਿਬ ਜੀ ਕਹਿੰਦੇ ਨੇ, ਜੈਸੇ ਮਾਤ ਪਿਤਾ ਹੈ ਪਾਲ ਤੇ ਅਨੇਕ ਸੁੱਤ ਅਨਕ ਸੁੱਤਨ ਪੈਣਾ ਤੈਸੋ ਹੋਏ। ਆ ਬਈ, ਜੈਸੇ ਮਾਤ ਪਿਤਾ ਚਿੱਤ ਚਾਹਤ ਹੈ ਸੁੱਤਨ ਕਹੋ, ਮਾਂ ਬਾਪ ਜਿਵੇਂ ਮਨ ਤੋਂ ਚਿੱਤ ਤੋਂ ਪੁੱਤਰਾਂ ਨੂੰ ਚਾਹੁੰਦੇ ਨੇ, ਪਿਆਰ ਚਾਹੁੰਦੇ ਨੇ, ਤੈਸੇ ਨਾ ਸੁੱਤਨ ਚਿੱਤ ਚਾਹਿਓ ਪੁਜਾ। ਬਈ, ਪੁੱਤਰਾਂ ਦੇ ਮਨ 'ਚੋਂ ਪਿਆਰ ਨਹੀਂ। ਜੈਸੇ ਮਨ ਬਚ ਕਰਮ ਸਿੱਖਣ ਲੜਾਵੈ ਗੁਰ, ਕਹਿੰਦੇ ਨੇ ਜਿਵੇਂ ਮਨ ਬਚਨ ਕਰਕੇ ਸਿੱਖਾਂ ਨੂੰ ਗੁਰੂ ਪਿਆਰ ਕਰਦਾ, ਤੈਸੇ ਗੁਰ ਸੇਵਾ ਗੁਰ ਸਿੱਖ ਨਾ ਹਿਤਾ। ਬਈ, ਸਿੱਖ ਉਹਨਾਂ ਪਿਆਰ ਨਹੀਂ ਕਰ ਸਕਦੇ। ਇੱਕ ਦ੍ਰਿਸ਼ਟਾਂਤ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਸਾਨੂੰ ਇਹ ਪ੍ਰੇਰਨਾ ਮਿਲੇ, ਗੁਰੂ ਨੇ ਕਿੰਨਾ ਪਿਆਰ ਕੀਤਾ, ਅਸੀਂ ਕਿੱਥੇ ਖੜ੍ਹੇ ਹਾਂ। ਬੱਚਾ ਸੀ 1 ਸਾਲ ਦਾ, ਇਕਲੌਤਾ ਪੁੱਤਰ, ਅਤੇ ਮਾਂ ਬਾਪ ਬੜੇ ਪੜ੍ਹੇ ਲਿਖੇ, ਮਾਂ ਵੀ ਪ੍ਰੋਫੈਸਰ ਅਤੇ ਬਾਪ ਵੀ, ਬੈਠੇ ਨੇ 2 ਕੁਰਸੀਆਂ 'ਤੇ, ਅੱਗੇ ਟੇਬਲ ਹੈ ਅਤੇ ਬੱਚਾ ਹੱਥ ਨਾਲ ਫੜ ਕੇ ਖੜ੍ਹਾ, ਅਤੇ ਸਾਹਮਣੇ ਬਨੇਰੇ 'ਤੇ ਆ ਬੈਠਾ ਕਾਂ। ਕਹਿਣ ਲੱਗਾ, ਮਾਂ ਕਾਂ? ਕਹਿਣ ਲੱਗੀ, ਹਾਂ ਪੁੱਤਰ ਕਾਂ। ਬਾਪ ਬੜਾ ਸਿਆਣਾ ਸੀ, ਉਹਨੇ ਕਲਮ ਫੜ ਲਈ, ਕਹਿਣ ਲੱਗਾ, ਲੈ ਮੈਂ ਲੀਕਾਂ ਵਾਉਣਾ ਕਿੰਨੀ ਵਾਰੀ ਕਾਂ ਕਹਿੰਦਾ, ਤੂੰ ਮਗਰ ਆਖੀ ਜਾ। ਉਹ ਆਖੇ ਕਾਂ, ਮਾਂ ਆਖੇ ਹਾਂ ਬੇਟਾ ਕਾਂ। 100 ਵਾਰੀ ਉਹਨੇ ਆਖਿਆ ਕਾਂ, ਅਤੇ ਮਾਂ ਲਾੜ ਨਾਲ ਆਖੇ ਹਾਂ ਕਾਂ। ਬੱਚਾ ਹੋ ਗਿਆ 18 ਸਾਲ ਦਾ, ਕਾਂ ਫਿਰ ਆ ਬੈਠਾ, ਮਾਂ ਬਾਪ ਨੂੰ ਯਾਦ ਆ ਗਿਆ, ਕਹਿਣ ਲੱਗੀ ਬੇਟਾ ਉਹ ਕਾਂ। ਕਹਿਣ ਲੱਗਾ, ਹਾਂ ਮਾਂ ਕਾਂ। ਦੂਜੀ ਵਾਰੀ ਕਿਹਾ, ਬੇਟਾ ਕਾਂ? ਕਹਿਣ ਲੱਗਾ, ਹਾਂ ਕਾਂ। ਜਦੋਂ ਤੀਜੀ ਵਾਰੀ ਕਿਹਾ, ਕਹਿਣ ਲੱਗਾ, ਕਾਂ ਖਾਧੇ ਨੇ ਕੀ, ਕਾਂ ਕਾਂ ਕਰੀ ਜਾ ਰਹੀ ਹੈ। 1 ਵਾਰੀ ਹੋ ਗਿਆ, 2 ਵਾਰੀ, ਕਾਂ ਹੀ ਹੈ, ਹੋਰ ਕੀ ਹੈ। ਬਾਪ ਨੇ ਗੱਲ ਕਹੀ, ਕਹਿਣ ਲੱਗਾ, ਤੇਰੇ ਪਿੱਛੇ ਤਾਂ 100 ਵਾਰੀ ਆਖਿਆ, ਤੇਰੇ ਮਗਰ ਉਹਨੇ 100 ਵਾਰੀ ਆਖਿਆ, ਉਹਨੇ ਨਹੀਂ ਆਖਿਆ ਕਿ ਵਾਰ ਵਾਰ ਕਿਉਂ ਕਹਿਣਾ ਪਿਆ। ਜੋ ਮਾਂ ਬਾਪ ਨੇ ਕੀਤਾ ਬੱਚੇ ਕਿੱਥੇ ਕਰ ਸਕਦੇ ਨੇ, ਉਹਨਾਂ ਦੇ ਆਪਣੇ ਬੱਚੇ ਅੱਗੋਂ ਆ ਜਾਂਦੇ ਨੇ, ਸਾਰਾ ਧਿਆਨ ਉਸ ਪਾਸੇ ਹੋ ਜਾਂਦਾ। ਜਿੰਨਾ ਪਿਆਰ ਸਾਨੂੰ ਪਰਮਾਤਮਾ ਕਰਦਾ, ਜਿੰਨਾ ਪਿਆਰ ਸਾਨੂੰ ਗੁਰੂ ਕਰਦਾ, ਸਾਡੇ ਕੋਲ ਉਹ ਕਿੱਥੇ। ਸੱਚ ਤਾਂ ਹੈ, ਥੋੜ੍ਹੇ ਬਹੁਤੇ ਪੈਸੇ ਦੇ ਕੇ ਵੀ ਅਸੀਂ ਤਾਂ ਚਾਹੁੰਦੇ ਹਾਂ ਸਾਡਾ ਨਾਂ ਲਿਖਿਆ ਜਾਏ, ਅਸੀਂ ਗੁਰੂ ਦੇ ਨਾਂ 'ਤੇ ਦਿੱਤੇ, ਉਹਨਾਂ 'ਤੇ ਪੁੱਤਰ ਵਾਰ ਕੇ ਵੀ ਨਹੀਂ ਸਾਨੂੰ ਆਖਿਆ ਕਿ ਮੈਂ ਤੁਹਾਡੇ ਲਈ ਕੋਈ ਬਹੁਤ ਜ਼ਿਆਦਾ ਕੁਛ ਕੀਤਾ, ਕਿਤੇ ਨਹੀਂ ਆਖਿਆ। ਸਭ ਕੁਛ ਦੇ ਦਿੱਤਾ, ਸਾਰਾ ਕੁਛ ਕੁਰਬਾਨ ਕਰ ਦਿੱਤਾ। ਪਿਆਰ ਕੁਰਬਾਨ ਕਰਦਾ, ਪਿਆਰ ਜਣਾਉਂਦਾ ਨਹੀਂ, ਪਿਆਰ ਅਭਿਮਾਨ ਦੀ ਗੱਲ ਕਰਦਾ ਹੀ ਨਹੀਂ। ਇਸ ਦਾ ਨਾਮ ਹੈ ਪਿਆਰ। ਇਹ ਬਣ ਜਾਏ, ਯਾਦ ਆਪਣੇ ਆਪ ਬਣੀ ਰਹਿੰਦੀ ਹੈ। ਸੱਚ ਹੈ, ਨਾਮ ਜਪਿਆ ਹੀ ਤਾਂ ਜਾਂਦਾ ਜੇ ਪ੍ਰੇਮ ਹੋਵੇ, ਪਿਆਰ ਹੋਵੇ। ਇਸ ਲਈ ਇੱਥੇ ਕਹਿ ਦਿੱਤਾ, ਹਰ ਨਾਮਾ ਹਰ ਰੰਗ ਹੈ, ਪਰਮਾਤਮਾ ਦਾ ਨਾਮ ਕੀ ਹੈ? ਪਰਮਾਤਮਾ ਦਾ ਪਿਆਰ ਹੀ ਪਰਮਾਤਮਾ ਦਾ ਨਾਮ ਹੈ। ਜਿੱਥੇ ਪਿਆਰ ਨਹੀਂ ਅੱਖਰ ਰਹਿ ਜਾਣਗੇ, ਤੋਤੇ ਰਟਨੀ ਰਹਿ ਜਾਏਗੀ, ਨਾਮ ਵਾਲੀ ਗੱਲ ਬਣਨੀ ਕੋਈ ਨਹੀਂ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠ ਹੈ ਰੰਗ, ਕਹਿੰਦੇ ਨੇ ਇਹ ਪੱਕਾ ਰੰਗ ਹੈ, ਮਜੀਠ ਵਰਗਾ ਰੰਗ ਹੈ। ਨਾਮ ਦੀ ਗੱਲ ਕਰਨ ਲੱਗੇ ਹਾਂ, ਮਜੀਠ ਨੂੰ ਸਤਿਗੁਰਾਂ ਨੇ ਪ੍ਰਤੀਕ ਚੁਣੇ ਹੈ। ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਮਾਇਆ ਦਾ ਪ੍ਰਮਾਣ ਦੇਣ ਲਈ ਕੁਸੰਭ ਕੁਸੁੰਬਾ ਕਹਿ ਦਿੱਤਾ, ਕੱਚਾ ਰੰਗ ਹੈ, ਪਰ ਮਜੀਠ ਪੱਕਾ ਰੰਗ ਹੈ। ਹਰ ਨਾਮਾ ਹਰ ਰੰਗ ਹੈ, ਪਰਮਾਤਮਾ ਦਾ ਨਾਮ ਪਰਮਾਤਮਾ ਦਾ ਪਿਆਰ ਹੈ। ਹਰ ਰੰਗ ਮਜੀਠ ਹੈ ਰੰਗ, ਹਰੀ ਦਾ ਰੰਗ ਮਜੀਠੇ ਵਰਗਾ ਰੰਗ ਹੈ, ਪੱਕਾ ਰੰਗ ਹੈ। ਗੁਰ ਤੁੱਠੈ ਹਰ ਰੰਗ ਚਾੜਿਆ, ਫਿਰ ਬੋੜ ਨਾ ਹੋਵੀ ਭੰਗ। ਗੁਰੂ ਨੇ ਪ੍ਰਸੰਨ ਹੋ ਕੇ ਜਿਸ ਨੂੰ ਰੱਬ ਦੇ ਪਿਆਰ ਦਾ ਰੰਗ ਚਾੜ ਦਿੱਤਾ, ਪਿਆਰ ਲਾ ਦਿੱਤਾ। ਲਾਇਆ ਕਿਵੇਂ? ਉਸ ਦੇ ਗੁਣ ਸੁਣਾਏ, ਉਸ ਦੀਆਂ ਕਥਾ ਕਹਾਣੀਆਂ ਸੁਣਾਈਆਂ, ਕਿਹਾ ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਹੈ ਪਾਈ ਹੈ। ਉਸ ਦੀਆਂ ਸਿਫਤਾਂ ਸੁਣਾਈਆਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਗੁਰੂ ਮਿੱਤਰ ਨੇ ਸੁਣਾਈਆਂ। ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਆ ਕੇ ਮਿਲ ਗੁਰੂ ਦੇ ਕੋਲ ਬੈਠੀਏ, ਗੁਰੂ ਦੇ ਉਹਨਾਂ ਬਚਨਾਂ ਨੂੰ ਯਾਦ ਕਰੀਏ ਗੁਰੂ ਨੇ ਜੋ ਸਾਨੂੰ ਸੁਣਾਏ, ਜਿਨ੍ਹਾਂ ਨਾਲ ਰੱਬ ਨਾਲ ਪਿਆਰ ਬਣ ਗਿਆ। ਫਿਰ ਇਹ ਰੰਗ ਇੰਨਾ ਪੱਕਾ ਚਾੜ ਦਿੱਤਾ ਹੈ, ਜਿਸ ਨੂੰ ਚੜ ਗਿਆ ਉਹ ਭਾਗਾਂ ਵਾਲਾ ਹੋ ਗਿਆ। ਜਾਂ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਕਿਉਂਕਿ ਯੁੱਗ ਹੈ ਮਾਇਆ ਦਾ, ਮਾਇਆ ਦਾ ਰੰਗ ਤਾਂ ਆਮ ਚੜ੍ਹੇ ਹੈ। ਕਿੰਨਾ ਚੜ੍ਹੇ ਹੈ? ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਇਸ ਮਾਇਆ ਦੇ ਰੰਗ ਵਿੱਚ ਵੀ ਜੇ ਕਿਸੇ ਨੂੰ ਰੱਬ ਦਾ ਰੰਗ ਚੜ ਜਾਏ, ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਹਾਂ ਕੁਰਬਾਨਾ ਜਾਓ, ਤਿਨਾਂ ਕਹਿ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਤਿਨਾਂ ਕਹਿ ਹਾਂ ਸਦ ਕੁਰਬਾਨਾ ਜਾਓ। ਇਹ ਰੰਗ ਚੜ੍ਹਦਾ ਹੈ ਗੁਰੂ ਦੀ ਬਖਸ਼ ਨਾਲ, ਕਿਰਪਾ ਨਾਲ। ਜੇ ਚਾੜ ਦਿੱਤਾ ਫਿਰ ਬੋੜ ਨਾ ਹੋਵੀ ਭੰਗ। ਜਿਨ੍ਹਾਂ ਨੂੰ ਇਹ ਚੜ੍ਹ ਗਿਆ ਉਹਨਾਂ ਨੂੰ ਪੱਕਾ ਹੀ ਚੜ੍ਹ ਗਿਆ। ਲਾਲ ਰੰਗ ਤਿਸ ਕਉ ਲੱਗਾ, ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਇੱਕ ਪੰਕਤੀ ਤਾਂ ਐਸੀ ਹੈ, ਉਹ ਤੁਹਾਨੂੰ ਮਾਲੀਗੌੜਾ ਰਾਗ ਵਿੱਚ ਮਿਲੇਗੀ, ਪੰਨਾ 985 'ਤੇ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਮਜੀਠੇ ਬਾਰੇ ਕਹਿੰਦੇ ਸਨ, ਚੜ੍ਹਨ ਵਾਲੇ ਕੱਪੜਾ ਫਟ ਜਾਏਗਾ, ਰੰਗ ਨਹੀਂ ਉਤਰਨਾ। ਸੱਚ ਇਹ ਹੈ ਕਿ ਸਰੀਰ ਦਾ ਤੂੰਬਾ ਤੂੰਬਾ ਹੋ ਗਿਆ, ਪਰ ਜਿਨ੍ਹਾਂ ਨੂੰ ਇਹ ਨਾਮ ਦਾ ਰੰਗ ਚੜ੍ਹ ਗਿਆ ਇਹ ਰੰਗ ਨਹੀਂ ਉਤਰਿਆ। ਪੁਰਾਤਨ ਮਿਥਿਹਾਸ ਤੋਂ ਅੱਜ ਦੇ ਇਤਿਹਾਸ ਤੱਕ ਪੜ੍ਹਦੇ ਹਾਂ, ਐਸੇ ਐਸੇ ਰੱਬ ਦੇ ਪਿਆਰੇ ਫਕੀਰ ਹੋ ਗਏ, ਮਨਸੂਰ ਦੇ ਹੱਥ ਕੱਟ ਦਿੱਤੇ ਗਏ। ਕਹਿੰਦੇ ਨੇ ਹੱਸਦਾ ਸੀ ਪਿਆ, ਰੋਇਆ ਨਹੀਂ। ਉਹਨਾਂ ਪਾਗਲਾਂ ਨੂੰ ਇਹ ਖਬਰ ਨਾ ਹੋਈ, ਜਿਹੜਾ ਹੱਥ ਕਟਾ ਕੇ ਵੀ ਹੱਸਦਾ ਪਿਆ, ਇਸ ਬੰਦੇ ਨੂੰ ਅਜੇ ਵੀ ਬਚਾ ਲਓ, ਇਸ ਦੇ ਅੰਦਰ ਕੁਛ ਹੈ। ਹੱਥ ਕੱਟੇ ਜਾਣ ਔਰ ਬੰਦਾ ਹੱਸ ਰਿਹਾ, ਇਹਦਾ ਭਾਵ ਇਹ ਦੁੱਖ ਪੀੜਾ ਤੋਂ ਉੱਪਰ ਹੈ, ਇਹਨੂੰ ਕੋਈ ਨਾਮ ਦੀ ਕਣੀ ਮਿਲੀ ਹੈ। ਸਰਮਦ ਦਾ ਸਿਰ ਕੱਟਿਆ ਗਿਆ ਅਤੇ ਉਹਨੇ ਆਪਣਾ ਹੀ ਖੂਨ ਲੈ ਕੇ, ਇਹ ਜਾਮਾ ਮਸਜਿਦ ਦਿੱਲੀ 'ਚ ਸ਼ਹਾਦਤ ਹੋਈ ਸੀ, ਆਪਣੇ ਖੂਨ ਨਾਲ ਸਿਰ ਕੱਟਿਆ ਅਤੇ ਖੂਨ ਲੈ ਕੇ ਦੀਵਾਰ 'ਤੇ ਸ਼ੇਰ ਲਿਖ ਦਿੱਤੇ। ਕਹਿਣ ਲੱਗਾ ਬੜਾ ਭਾਰ ਸੀ, ਇਹ ਸਿਰ ਭਾਰ ਸੀ, ਕਿਉਂਕਿ ਪਿਆਰੇ ਦੀ ਅਮਾਨਤ ਸੀ। ਚੰਗਾ ਹੋਇਆ ਭੇਟਾ ਚੜ੍ਹ ਗਈ ਹੈ, ਮੇਰੇ ਸਿਰ ਤੋਂ ਭਾਰ ਉਤਰ ਗਈ ਹੈ। ਐਸੇ ਐਸੇ ਬੰਦੇ ਜਿਨ੍ਹਾਂ ਨੂੰ ਰੰਗ ਚੜ੍ਹਿਆ, ਭਾਈ ਮਤੀ ਦਾਸ ਨੂੰ ਇੱਕ ਗੱਲ ਕਹੀ ਗਈ, ਜੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਰਹਿਣਾ ਹੀ ਤਾਂ ਆਰਾ ਤਿਆਰ ਹੈ, ਅਤੇ ਜੇ ਸਿੱਖੀ ਛੱਡ ਦੇਵੇਂ ਤਾਂ ਸਾਰੇ ਸੁੱਖ ਤਿਆਰ ਨੇ, ਵੱਡੇ ਤੋਂ ਵੱਡੀ ਪਦਵੀ ਰੁਤਬਾ ਦੇ ਦਿਆਂਗੇ, ਚੰਗੇ ਥਾਂ 'ਤੇ ਰਿਸ਼ਤਾ ਹੋ ਜਾਏਗਾ, ਦੌਲਤ ਦੀ ਕੋਈ ਘਾਟ ਨਹੀਂ ਰਹੇਗੀ। ਕਹਿਣ ਲੱਗਾ, ਬਾਕੀ ਤਾਂ ਸਭ ਕੁਝ ਵੇਖਿਆ, ਮੈਂ ਗ੍ਰਿਸਤੀ ਵੀ ਹਾਂ, ਸਰ ਦੇ ਪੁੱਜਦੇ ਕਰਦਾ, ਸੁੱਖ ਵੀ ਸਾਰੇ ਵੇਖੇ ਨੇ, ਪਰ ਆਰੇ ਦਾ ਸਵਾਦ ਅੱਜ ਤੱਕ ਨਹੀਂ ਵੇਖਿਆ। ਫੈਸਲਾ ਤਾਂ ਹੀ ਹੋ ਸਕਦਾ ਜੇ ਦੋਵੇਂ ਚੀਜ਼ਾਂ ਵੇਖੀਆਂ ਹੋਣ। ਤੁਸੀਂ ਇੰਜ ਕਰੋ, ਦੁੱਖ ਚੀਰ ਪਾਓ ਮੇਰੇ ਸਿਰ 'ਚ, ਮੈਂ ਫੈਸਲਾ ਕਰਾਂ ਇਹ ਠੀਕ ਹੈ ਕਿ ਉਹ ਠੀਕ ਹੈ। ਜਿਸ ਵੇਲੇ ਆਰੇ ਨੇ ਚੀਰ ਪਾਇਆ, ਬੜਾ ਸੁੰਦਰ ਲਿਖਿਆ, ਕਹਿਣ ਲੱਗੇ ਬਸ ਹੁਣ ਛੇਤੀ ਕਰੋ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤੇ ਜਾਏ ਪਰ ਸਿੱਖੀ ਸਿਦਕ ਨਾ ਜਾਏ, ਸਿੱਖੀ ਸਿਦਕ ਨਾ ਜਾਏ। ਹੁਣ ਚੀਰ ਦਿਓ, ਅੱਜ ਜੋ ਗੁਰੂ ਦੀ ਖੁਸ਼ੀ ਮਿਲ ਰਹੀ, ਅੱਜ ਜੋ ਮੈਨੂੰ ਆਨੰਦ ਮਿਲ ਰਿਹਾ, ਇਹ ਅੱਜ ਤੋਂ ਪਹਿਲੇ ਕਦੀ ਨਹੀਂ ਆਇਆ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਭਾਈ ਦਿਆਲ ਦਾਸ ਨੂੰ ਵੀ ਕਿਹਾ ਗਿਆ, ਤੂੰ ਇੰਜ ਛੱਡ, ਗੁਰੂ ਦਾ ਪਿਆਰ ਛੱਡ, ਆ ਸਾਡਾ ਪਿਆਰ ਵੇਖ। ਉਹ ਕਹਿਣ ਲੱਗੇ, ਰੰਗ ਹੀ ਇੰਨਾ ਪੱਕਾ ਚਾੜ ਦਿੱਤਾ, ਇਹ ਨਹੀਂ ਉਤਰਦਾ। ਕਹਿਣ ਲੱਗੇ, ਪਾਈਏ ਰੰਗ ਕਾਠ, ਦੋ ਵਾਲੇ ਦਵਾਈਏ ਕੱਪੜੇ ਨੂੰ ਤਾਂ ਰੰਗ ਬੜੇ ਬੜੇ ਉਤਰ ਜਾਂਦੇ ਨੇ, ਤੇਰਾ ਵੀ ਉਤਾਰ ਦਿੰਦੇ ਹਾਂ, ਦੇਗ 'ਚ ਪਾ ਕੇ ਉਬਾਲਨੇ ਹਾਂ, ਵੇਖ ਰੰਗ ਉਤਰਦਾ ਕਿ ਨਹੀਂ। ਸਰੀਰ ਜ਼ਰੂਰ ਉਬਲ ਗਿਆ, ਰੰਗ ਫਿਰ ਵੀ ਪੱਕਾ ਹੋ ਗਿਆ, ਪੱਕੇ ਰੰਗ ਹੋਰ ਪੱਕੇ ਹੁੰਦੇ ਨੇ। ਸਰੀਰ ਉਬਲ ਗਿਆ, ਸਿੱਖੀ ਦਾ ਰੰਗ ਪੱਕਾ ਰਿਹਾ, ਤਨ ਤੁਫਾੜ ਹੋ ਗਿਆ, ਸਿੱਖੀ ਸਾਬਤ ਰਹੀ, ਤਨ ਨੂੰ ਰੂਹ 'ਚ ਜਲਾ ਦਿੱਤਾ, ਸਿੱਖੀ ਨੂੰ ਸੇਕ ਨਹੀਂ ਲੱਗਾ। ਅੱਜ ਤਾਂ ਅਸੀਂ ਏਅਰ ਕੰਡੀਸ਼ਨ ਕਮਰਿਆਂ 'ਚ ਬੈਠੇ ਹੁੰਦੇ ਹਾਂ, ਸਿੱਖੀ ਨੂੰ ਸੇਕ ਲੱਗਦਾ ਪਏ ਆ, ਸਾਰੇ ਸੁੱਖ ਹੁੰਦਿਆਂ ਵੀ ਬੇਮੁੱਖ ਹੋ ਜਾਂਦੇ ਹਾਂ, ਪਰ ਇਹ ਵੇਖਦੇ ਨਹੀਂ ਇਸ ਰੰਗ ਲਈ ਸਾਡੇ ਤੋਂ ਪਹਿਲਿਆਂ ਨੇ ਕੀ ਕੀਤਾ। ਸਿੱਖਾ, ਇੱਥੇ ਤੱਕ ਗੱਲ ਲਿਆਉਣ ਵਾਸਤੇ ਕਿਸੇ ਨੇ ਆਪਣਾ ਪੰਦ ਬੰਦ ਕਟਵਾਇਆ, ਕਿਸੇ ਨੇ ਆਪਣੀ ਖੋਪਰੀ ਉਤਰਵਾਈ, ਕੋਈ ਆਹਰੇ ਨਾਲ ਚੀਰਿਆ ਗਿਆ, ਕਿਸੇ ਨੇ ਆਪਣਾ ਬੱਚਾ ਸ਼ੀਰਖੋਰਾ ਦੇ ਦਿੱਤਾ। ਬੱਚਾ ਤਾਂ ਵੇਖਿਆ, ਜਿਨ੍ਹਾਂ ਨੇ ਇਸ ਗੱਲ ਦਾ ਅਧਿਐਨ ਕੀਤਾ ਨਾ, ਮਾਂ ਛੋਟਾ ਬੱਚਾ ਜਦੋਂ ਕੋਈ ਚੁੱਕਦਾ ਹੈ ਨਾ, ਬੱਚਾ ਹੀ ਨਹੀਂ ਜਾਂਦਾ, ਮਾਂ ਦਾ ਦਿਲ ਵੀ ਨਾਲ ਜਾਂਦਾ। ਧਿਆਨ ਨਾਲ ਕਦੀ ਵੇਖਣਾ ਮਾਂ ਦੀਆਂ ਅੱਖਾਂ ਵੱਲ, ਜਿੱਥੇ ਜਿੱਥੇ ਬੱਚਾ ਗਿਆ ਉਹਦੀ ਨਜ਼ਰ ਨਾਲ ਨਾਲ ਘੁੰਮਦੀ ਹੈ, ਮੇਰੇ ਬੱਚੇ ਨੂੰ ਸਖਤ ਹੱਥ 'ਤੇ ਨਹੀਂ ਕਿਸੇ ਲਾਇਆ, ਪਰ ਖੋਹ ਕੇ ਉੱਪਰ ਸੁੱਟ ਦਿੱਤਾ, ਥੱਲੇ ਨੇਜ਼ਾ ਕਰ ਦਿੱਤਾ, ਉਹਨੂੰ ਪਰੋ ਦਿੱਤਾ ਟੁਕੜੇ ਟੁਕੜੇ ਕਰਕੇ, ਕਹਿੰਦੇ ਨੇ ਲੈ ਮਾਈ ਆਪਣਾ ਬੱਚਾ, ਮੱਥੇ ਵੱਟ ਨਹੀਂ ਪਾਇਆ, ਖਿੜੇ ਮੱਥੇ ਝੋਲੀ ਕਰ ਦਿੱਤੀ, ਅਤੇ ਪਤਾ ਕੀ ਆਖਿਆ, ਮੇਰੇ ਲਾਲ ਇੱਕ ਤੋਂ ਅਨੇਕ ਹੋ ਕੇ ਆਏ ਹੈ, ਤੂੰ ਇੱਕ ਤੋਂ ਅਨੇਕ ਸ਼ਹੀਦ ਪੈਦਾ ਕਰੇਗਾ, ਇੱਕ ਤੋਂ ਅਨੇਕ ਹੋ ਕੇ ਆਏ ਹੈ, ਗਿਆ ਸਾਂ ਇੱਕ ਟੁਕੜੇ ਅਨੇਕ ਨੇ, ਤੂੰ ਬੜੇ ਸ਼ਹੀਦ ਪੈਦਾ ਕਰੇਗਾ। ਮਾਤਾਵਾਂ ਕਹਿੰਦੀਆਂ ਸਨ ਇਹ ਬੇਟਾ ਬਾਬਾ ਫਤਿਹ ਸਿੰਘ ਨੂੰ ਭੇਟ ਚਾੜ ਦਿੱਤਾ। ਕਾਇਆ ਕਾਪਰ ਚੀਰ ਬਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਜਿਨ੍ਹਾਂ ਨੂੰ ਇਹ ਰੰਗ ਚੜ ਗਿਆ, ਉਹ ਰੰਗ ਇਹ ਦੁਨਿਆਵੀ ਲਾਲਸਾ ਨੇ ਕੀ ਤੋੜਨਾ, ਦੁਨਿਆਵੀ ਇੱਛਾ ਨੇ ਕੀ ਤੋੜਨਾ, ਦੁੱਖ ਸੁੱਖ ਨੇ ਕੀ ਤੋੜਨਾ, ਉਸ ਤੋਂ ਉੱਪਰ ਹੋ ਜਾਂਦੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੇ ਅਰ ਵਹਿ ਨਹੀਂ ਜੰਕ ਹੈ, ਕੰਚਨ ਮਾਟੀ ਮਾਨੈ, ਉਹ ਤਾਂ ਨਿੰਦਾ ਉਸਤਤ ਤੋਂ ਉੱਪਰ ਹੋ ਜਾਂਦੇ ਨੇ, ਮਾਣ ਅਪਮਾਨ ਤੋਂ ਉੱਪਰ ਹੋ ਜਾਂਦੇ ਨੇ। ਗੁਰ ਤੁੱਠਾ ਹਰ ਰੰਗ ਚਾੜਿਆ, ਨਾਮ ਦਾ ਰੰਗ ਚਾੜ ਦਿੱਤਾ, ਰੱਬ ਦਾ ਪਿਆਰ ਲਾ ਦਿੱਤਾ। ਜਿਨ੍ਹਾਂ ਨੂੰ ਰੱਬ ਦਾ ਪਿਆਰ ਲੱਗਿਆ, ਉਹ ਜਗਤ ਤਮਾਸ਼ੇ ਨੂੰ ਵੇਖਦੇ ਨੇ, ਪਰ ਇਸ ਦੇ ਵਿੱਚ ਫਸਦੇ ਨਹੀਂ, ਨਿਰਲੇਪ ਰਹਿੰਦੇ ਨੇ। ਰੱਬੀ ਪਿਆਰ ਵਿੱਚ ਮਨ ਹਮੇਸ਼ਾ ਜੁੜਿਆ ਰਹਿੰਦਾ, ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੇ ਪਾਣੀ, ਹਮੇਸ਼ਾ ਇਹ ਅਕਾਲ ਪੁਰਖ ਦੇ ਪਿਆਰ ਨਾਲ ਜੁੜੇ ਨੇ। ਉਹ ਭੰਗ ਨਹੀਂ ਹੁੰਦਾ, ਉਸ ਵਿੱਚ ਤੋਟਾ ਨਹੀਂ ਆਉਂਦਾ। ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁੱਠਾ ਹਰ ਉਪਦੇਸ਼ਿਆ, ਹਰ ਭੇਟਿਆ ਰਹੋ ਨਿਸੰਗ। ਮੇਰੇ ਮਨ ਫਿਰ ਪਰਮਾਤਮਾ ਦੇ ਨਾਮ ਨਾਲ ਪਿਆਰ ਬਣਾ। ਗੁਰੂ ਨੇ ਪ੍ਰਸੰਨ ਹੋ ਕੇ ਹਰੀ ਜਿਸ ਨੂੰ ਵਿਖਾ ਦਿੱਤਾ, ਹਰੀ ਨੂੰ ਉਸ ਨੇ ਪ੍ਰਤੱਖ ਪ੍ਰਾਪਤ ਕਰ ਲਿਆ, ਹਰੀ ਨਾਲ ਉਸਦੀ ਮੇਲ ਹੋ ਗਈ, ਉਸ ਪਾਤਸ਼ਾਹ ਨਾਲ ਮੇਲ ਹੋਇਆ। ਰਹਾਉ ਮੁੰਦ ਆਣੀ ਮਨਮੁਖੀ ਫਰਿਆਵਣ ਜਾਣਾ ਅੰਗ ਮੁੰਦ ਜੀਵ ਇਸਤਰੀ ਆਣੀ ਬੇਸਮਝ। ਇਹ ਜੀਵ ਇਸਤਰੀ ਬੇਸਮਝ ਹੈ, ਇਹਦੀ ਬੇਸਮਝੀ ਕਰਕੇ ਆਉਣਾ ਜਾਣਾ ਅੰਗ ਦਾ ਅਰਥ ਨਾਲ ਆਉਣ ਜਾਣ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ। ਜਨਮ ਮਰਨ ਦਾ ਗੇੜ ਕਿਵੇਂ ਬਣਦਾ? ਇੱਕ ਪੰਕਤੀ ਯਾਦ ਰੱਖਣ ਵਾਲੀ ਹੈ, ਉਹ ਹੈ ਜਿੱਤ ਲਾਗੋ ਮਨ ਬਾਸ਼ਨਾ ਅੰਤ ਸਾਈ ਪ੍ਰਗਟਾਨੀ। ਇਹ ਫਿਰ ਕਿਸੇ ਵੇਲੇ ਮੈਂ ਬੇਨਤੀ ਕਰਾਂਗਾ। ਸਰੀਰ ਦੇ ਅੰਦਰ ਹੋਰ ਸਰੀਰ ਹੈ, ਇਹ ਸਰੀਰ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਇਹ ਤਾਂ ਛੱਡ ਜਾਣਾ। ਇਸ ਤੋਂ ਅੱਗੇ ਸੂਖਸ਼ਮ ਸਰੀਰ ਹੈ, 17 ਤੱਤਾਂ ਦਾ ਜੋ ਕਿਹਾ, ਅੱਗੇ ਤਾਂ ਉਸਨੇ ਜਾਣਾ। ਉਹ ਸਰੀਰ ਅੱਗੇ ਜਾਂਦਾ, ਆਉਣਾ ਜਾਣਾ ਬਣਿਆ ਰਹਿੰਦਾ, ਉਸ ਦੇ ਵਿੱਚ ਇੱਕ ਵਾਸ਼ਨਾ ਟਿਕੀ ਰਹਿੰਦੀ। ਬਸ ਇਹ ਵਾਸ਼ਨਾ ਮੁਕਾਉਣੀਆਂ ਨੇ, ਇੱਥੇ ਬੈਠ ਕੇ ਵਾਸ਼ਨਾ ਮੁਕਾਉਣੀਆਂ ਨੇ। ਪਰ ਅਫਸੋਸ, ਬੰਦੇ ਦੇ ਭਾਗਾਂ ਦੀ ਗੱਲ ਹੈ, ਮੁਕਾਉਣ ਦੀ ਬਣਾ ਬਜਾਏ ਹੋਰ ਬਣਾ ਲੈਂਦਾ। ਵਾਸ਼ਨਾ 'ਚ ਵਾਸ਼ਨਾ ਨਿਕਲਦੀ ਹੈ, ਇੱਛਾ 'ਚੋਂ ਇੱਛਾ। ਪਹਿਲੀਆਂ ਵੀ ਮੁਕਾਉਣੀਆਂ ਸਨ, ਇੱਕ ਵਾਸ਼ਨਾ ਪਹਿਲੀ ਪੂਰੀ ਨਹੀਂ ਹੁੰਦੀ, ਹੋਰਨਾਂ ਨੂੰ ਜਨਮ ਦੇ ਜਾਂਦੀ ਹੈ। ਵਾਸ਼ਨਾ ਨਾਲ ਨੇ ਅੰਤਮ ਸਮੇਂ ਜਿਹੜੀ ਵਾਸ਼ਨਾ ਹੋਵੇ, ਉਹ ਸਰੀਰ ਉਸ ਪਾਸੇ ਤੁਰ ਜਾਂਦਾ, ਉਹੋ ਜਿਹੇ ਮਾਂ ਬਾਪ ਚੁਣ ਲੈਂਦਾ, ਜਨਮ ਲੈ ਲੈਂਦਾ। ਵਾਸ਼ਨਾ ਪਸ਼ੂਆਂ ਵੱਲ ਵੀ ਜਾ ਸਕਦੀ, ਫਿਰ ਪਸ਼ੂ ਦੀ ਜੂਨ ਵਿੱਚ ਜਾਏਗਾ। ਭਗਤ ਤ੍ਰਿਲੋਚਨ ਜੀ ਦਾ ਸ਼ਬਦ ਬੜਾ ਧਿਆਨ ਦੇਣ ਯੋਗ ਹੈ। ਉਹਨਾਂ ਨੇ ਵੇਖਿਆ, ਇਹ ਰੱਬ ਦੇ ਪਿਆਰਿਆਂ ਨੇ ਵੇਖਿਆ, ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਜੋ ਵੇਖਿਆ ਜਿਹਾ ਡਿੱਠਾ ਮੈਂ ਤੇਹੋ ਕਹਿਆ। ਇਹਨਾਂ ਸੁਣੀ ਸੁਣਾਈ ਗੱਲ ਨਹੀਂ ਕੀਤੀ, ਅੱਖੀਂ ਵੇਖੀ ਕੀਤੀ ਹੈ। ਉਹ ਕਿਹਾ ਜੋ ਵੇਖਿਆ, ਉਹ ਕਹਿੰਦੇ ਨੇ ਸੱਚ, ਜੇ ਅੰਤਮ ਸਮੇਂ ਕੋਈ ਮਾਇਆ ਨੂੰ ਯਾਦ ਕਰਦਾ ਤਾਂ ਸੱਪ ਬਣੇਗਾ, ਸੱਪ ਦੀ ਜੂਨ ਵਿੱਚ ਆਏਗਾ। ਅੰਤਮ ਸਮੇਂ ਘਰ ਨੂੰ ਯਾਦ ਕਰਦਾ, ਪ੍ਰੇਤ ਦੀ ਜੂਨ ਵਿੱਚ ਆਏਗਾ। ਅੰਤਮ ਸਮੇਂ ਪੁੱਤਰਾਂ ਨੂੰ ਯਾਦ ਕਰਦਾ, ਸੂਰ ਦੀ ਜੂਨ ਵਿੱਚ ਆਏਗਾ। ਅੰਤਮ ਸਮੇਂ ਇਸਤਰੀ ਯਾਦ ਕਰਦਾ, ਮਰ ਗਿਆ ਭਾਵ ਕਾਮ ਵਾਸ਼ਨਾ 'ਚ ਮਰ ਗਿਆ, ਵੇਸ਼ਵਾ ਦੀ ਜੂਨ ਵਿੱਚ ਜਾਏਗਾ। ਅੰਤਮ ਸਮੇਂ ਪਰਮਾਤਮਾ ਨੂੰ ਯਾਦ ਕਰਦਿਆਂ ਸਰੀਰ ਛੱਡਿਆ, ਮੁਕਤ ਹੋ ਜਾਏਗਾ, ਜਨਮ ਮਰਨ ਦਾ ਗੇੜ ਨਹੀਂ ਆਏਗਾ। ਕਿੰਨੇ ਸੁੰਦਰ ਬਚਨ ਨੇ, ਅੰਤਕਾਲ ਜੇ ਲਛਮੀ ਸਿਮਰੈ ਐਸੀ ਚਿੰਤਾ ਮਾਹੇ, ਜੇ ਮਰੈ ਸਰਪ ਜੂਣ ਵਲ ਵਲ ਅਵਤਰ ਹੈ। ਅਰੀਬਾਈ ਗੋਬਿੰਦ ਨਾਮ ਮਤ ਬੀਸਰੈ, ਮਤਾ ਮੈਨੂੰ ਰੱਬ ਦਾ ਨਾਮ ਭੁੱਲ ਜਾਏ ਮੇਰੀ ਭੈਣ। ਅੰਤਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮਹ, ਜੇ ਮਰੈ ਪ੍ਰੇਤ ਜੂਣ ਵਲ ਵਲ ਅਵਤਰੈ। ਅੰਤਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮਾਹੇ, ਜੇ ਮਰੈ ਸੂਕਰ ਜੂਣ ਵਲ ਵਲ ਅਵਤਰੈ। ਅੰਤਕਾਲ ਜੇ ਇਸਤਰੀ ਸਿਮਰੈ ਐਸੀ ਚਿੰਤਾ ਮਾਹੇ, ਜੇ ਮਰੈ ਵੇਸ਼ਵਾ ਜੂਣ ਵਲ ਵਲ ਅਵਤਰੈ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਾਹੇ, ਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਕੈ ਹਿਰਦੈ ਵਸੈ। ਇਹ ਸਾਰਾ ਉਪਰਾਲਾ ਸੰਗਤ ਵਿੱਚ ਬੈਠਣਾ, ਇਹਨਾਂ ਸਮਾਗਮਾਂ 'ਚ ਆਉਣਾ, ਨਾਮ ਅਭਿਆਸ ਕਮਾਈ। ਕਮਾਈ ਸ਼ਬਦ ਕਿੰਨਾ ਸੁੰਦਰ ਹੈ। ਇੱਥੇ ਅਸੀਂ ਹੁਣ ਧਨ ਕਮਾਉਣ ਆਏ ਹੋਈਏ ਤੇ ਗਲਤੀ ਹੈ? ਨਹੀਂ, ਇਹ ਕਮਾਈ ਹੋਰ ਕਰਨ ਵਾਸਤੇ ਆਏ ਹਾਂ। ਕਿਹੜੀ? ਉਹ ਕਮਾਈ ਜਿਸ ਲਈ ਭਾਈ ਗੁਰਦਾਸ ਨੇ ਕਿਹਾ ਸੀ, ਸਿੱਧਾਂ ਨੇ ਕਿਹਾ, ਬਾਬਾ ਜੀ ਤੁਹਾਡੀ ਕਮਾਈ ਤੁਹਾਡੀ ਸੰਗਤ ਕੋਲੋਂ ਯੁੱਗਾਂ ਤੱਕ ਨਹੀਂ ਮੁੱਕਣੀ। ਸਿੱਧ ਬੋਲਣ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ ਕਲ ਯੁਗ ਅੰਦਰ ਜੋਤ ਜਗਾਏ। ਇਹ ਨਾਮ ਦੀ ਕਮਾਈ ਹੈ, ਇਹ ਕਮਾਈ ਜਿਨ੍ਹਾਂ ਨੇ ਕੀਤੀ ਹੈ ਵਡਭਾਗੇ ਨੇ। ਬਸ ਕਮਾਈ ਇਹ ਇੱਕ ਹੀ ਹੈ ਕਿ ਅੰਤਮ ਸਮੇਂ ਇਹੋ ਕੁਛ ਯਾਦ ਆਏ ਜੋ ਇੱਥੇ ਬੈਠ ਕੇ ਕਰਨੇ ਪਏ ਆ। ਪਰਮਾਤਮਾ ਯਾਦ ਆਏ, ਹਰ ਹਰ ਨਾਮ ਜਪਨਤਿਆਂ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ। ਮੁੰਦੇ ਆਣੀ ਮਨਮੁਖੀ, ਮਨਮੁਖ ਹੋਣ ਕਰਕੇ, ਮਨ ਦੇ ਪਿੱਛੇ ਚੱਲਣ ਕਰਕੇ ਬੇਸਮਝ ਜੀਵ ਇਸਤਰੀ ਇਹਦਾ ਆਉਣਾ ਜਾਣਾ ਜਨਮ ਮਰਨ ਦਾ ਗੇੜ ਨਾਲ ਹੈ, ਬਣਿਆ ਰਹਿੰਦਾ ਹੈ। ਗੁਰ ਅੰਮ੍ਰਿਤ ਹਰ ਪਵ ਚਿੱਤ ਨਾ ਆਇਓ, ਮਨ ਦੂਜਾ ਭਾਉ ਸਹਿ ਲੰਘ। ਪਰਮਾਤਮਾ ਚੇਤੇ ਵਿੱਚ ਆਇਆ ਹੀ ਨਹੀਂ, ਚੇਤੇ ਵਿੱਚ ਦੂਜਾ ਭਾਵ ਹੈ। ਦੂਜਾ ਭਾਵ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਦੁਆਇਤ ਭਾਵ ਅੰਦਰ ਹੋਣ ਕਰਕੇ, ਦੂਜਾ ਭਾਵ ਹੋਣ ਕਰਕੇ ਮਨ ਵਿੱਚ ਦੁਆਇਤ ਭਾਵ ਹੈ। ਦੂਸਰੇ ਪਾਸੇ ਦੀ ਲਗਨ ਹੈ, ਪਰਮਾਤਮਾ ਯਾਦ ਨਹੀਂ ਆਇਆ, ਜਨਮ ਮਰਨ ਦਾ ਗੇੜ ਬਣਿਆ ਰਹਿੰਦਾ। ਹਮ ਮੈਲ ਭਰੇ ਦੋ ਚਾਰੀਆ। ਹੁਣ ਅਰਦਾਸ ਕੀਤੀ ਹੈ, ਅਸੀਂ ਤਾਂ ਪਾਪਾਂ ਦੀ ਮੈਲ ਨਾਲ ਭਰੇ ਹੋਏ ਹਾਂ। ਦੋ ਚਾਰੀ ਦਾ ਅਰਥ ਹੁੰਦਾ ਦੁਰਾਚਾਰੀ, ਬੁਰੇ ਆਚਰਨ ਵਾਲੇ। ਸਾਡਾ ਆਚਰਨ ਚੰਗਾ ਨਹੀਂ, ਕਿੰਨੇ ਕੁ ਸਾਡੇ ਅਵਗਨ ਨੇ। ਤੁਮ ਕਹੀਅਤ ਹੋ ਜਗਤ ਗੁਰਸਵਾਮੀ, ਹਮ ਕਹੀਅਤ ਕਲਯੁਗ ਕੇ ਕਾਮੀ। ਅਸੀਂ ਤਾਂ ਕਲਯੁਗ ਦੇ ਕਾਮੀ ਹਾਂ। ਕਮਾਈ ਅਸੀਂ ਇੱਕ ਹੀ ਕੀਤੀ, ਅਵਗਣ ਅਵਗਣ ਇਕੱਠੇ ਕੀਤੇ, ਹੋ ਗਏ ਨੇ ਸਮੁੰਦਰ ਜਿੰਨੇ। ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕਿਛ ਮਿਹਰਿਓ ਪਾਵੋ, ਡੁੱਬਦੇ ਪੱਥਰ ਤਾਰੇ। ਹਮ ਮੈਲ ਭਰੇ, ਪਾਪਾਂ ਦੀ ਮੈਲ ਨਾਲ ਭਰੇ ਪਏ ਹਾਂ। ਫਿਰ ਲਾਈ ਗਏ ਹਾਂ ਧੋਣ ਦਾ ਤਾਂ ਕਦੀ ਧਿਆਨ ਵੀ ਨਹੀਂ ਆਇਆ। ਦੁਰਾਚਾਰੀ ਹਾਂ, ਹਰ ਰਾਖੋ ਅੰਗੀ ਅੰਗ। ਅੰਗੀ ਅੰਗ ਸਾਡਾ ਪੱਖ ਕਰਨ ਵਾਲੇ, ਅੰਗ ਕਰਨ ਵਾਲੇ। ਹੇ ਮਾਲਕ ਸਾਨੂੰ ਰੱਖ ਲਓ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਮੇਰੇ ਨੀਚ ਕਰਮ ਨੇ, ਕੰਚਨ ਨਾਰੀ ਸਿਓ ਜੀਉ ਲੁਭਤ ਹੈ ਮੋਹ ਮੀਠਾ ਮਾਇਆ। ਮਨ ਜਿਹੜਾ ਸਾਡਾ ਕਿੱਥੇ ਟਿਕਿਆ ਹੋਇਆ? ਕੋਈ ਅਵਗਣ ਐਸਾ ਨਹੀਂ ਜਿਹਨੂੰ ਇਹ ਮਨ ਨਹੀਂ ਚਿਤਵਦਾ। ਅਵਗਣਾਂ ਵਿੱਚ ਫਸਿਆ ਦਿਨ ਰਾਤ। ਕਿਰਪਾ ਕਰੋ ਹਰ ਦੀਨਾ ਦੀਨ ਦਇਆਲ, ਪ੍ਰਭ ਸਤ ਸੰਗਤ ਮਹਿਲੋ ਸੰਗ। ਕਿਰਪਾ ਕਰੋ ਸਾਨੂੰ ਰੱਖੋ, ਬਖਸ਼ਿਸ਼ ਕਰੋ। ਹਾਂ ਮੈਲ ਭਰੇ ਦੋ ਚਾਰੀਆ, ਹਰ ਰਾਖੋ ਅੰਗੀ ਅੰਗ। ਗੁਰ ਅੰਮ੍ਰਿਤ ਸਰ ਨਵਲਾਇਆ, ਸਭ ਲਾਥੇ ਕਿਲ ਵਿਕ ਭੰਗ। ਗੁਰੂ ਨੇ ਨਾਮ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਵਾ ਦਿੱਤਾ। ਸੌਖਾ ਜਿਹਾ ਇੱਕ ਦ੍ਰਿਸ਼ਟਾਂਤ ਦਿਆਂ, ਬੜੇ ਸਾਫ਼ ਕੱਪੜੇ ਪਾਏ ਸਨ, ਨਵਾ ਧਵਾ ਕੇ ਸੁਗੰਧੀਆਂ ਲਾ ਕੇ ਮਾਂ ਨੇ ਛੱਡਿਆ। ਬਸ ਇੱਕ ਮਿੰਟ ਲੱਗਾ ਬੱਚਾ ਜਾ ਕੇ, ਜਿਉਂ ਮਿੱਟੀ ਚੁੱਕੀ ਉੱਤੇ ਪਾ ਲਈ, ਚਿੱਕੜ 'ਚ ਲੇਟ ਗਿਆ। ਆਇਆ ਸਾਰੇ ਕੱਪੜੇ ਭਰੇ ਅਤੇ ਉਹ ਹੱਸ ਪਏ, ਤੈਨੂੰ ਕੀ ਬਣਾ ਕੇ ਭੇਜਿਆ ਸੀ, ਇਹ ਕੀ ਕਰਕੇ ਆ ਗਈ? ਅਸੀਂ ਸਮਝਦੇ ਹਾਂ ਰੱਬ ਨਾਰਾਜ਼ ਹੋਵੇਗਾ, ਨਹੀਂ, ਸਾਨੂੰ ਵੇਖ ਕੇ ਵੀ ਕਦੀ ਉਹ ਹੱਸਦਾ, ਬੜਾ ਦਿਆਲੂ। ਕਹਿੰਦਾ ਮੈਂ ਤੈਨੂੰ ਕੀ ਬਣਾ ਕੇ ਭੇਜਿਆ ਸੀ, ਇਹ ਕੀ ਕਰ ਲਿਆ, ਇੰਨੇ ਕੱਪੜੇ ਭਰ ਲਏ ਨੇ, ਚਿੱਕੜ 'ਚ ਤੇਰਾ ਪਿਆਰ ਹੀ ਮਿੱਟੀ ਨਾਲ ਹੈ, ਮੈਂ ਤੈਨੂੰ ਕੀ ਲਗਾਉਣਾ ਅਤੇ ਤੂੰ ਅੱਗੋਂ ਕੀ ਕਰ ਲੈਂਦਾ? ਗੁਰੂ ਮਾਂ ਹੈ ਨਾ, ਗੁਰੂ ਫੜਦੇ ਨੇ। ਜਿਵੇਂ ਮਾਂ ਕਹਿੰਦੀ ਚੱਲ ਲੈ ਜਾਂਦੀ ਬਾਥਰੂਮ ਵਿੱਚ ਟੂਟੀ ਦੇ ਥੱਲੇ ਕਰਕੇ, ਧੋ ਕੇ ਸਾਫ਼ ਕਰਕੇ, ਕਹਿੰਦੀ ਲੈ ਹੁਣ ਬੰਦਾ ਬਣ ਗਿਆ, ਹੁਣ ਸਾਫ਼ ਹੋ ਗਏ ਹਾਂ। ਇਸੇ ਤਰ੍ਹਾਂ ਹੀ ਉਹ ਸਾਨੂੰ ਕਰਦੇ ਨੇ, ਫੜਦੇ ਨੇ, ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਵਾ ਦਿੰਦੇ ਨੇ। ਕਹਿੰਦੇ ਨੇ ਆ ਤੇਰੀ ਮੈਲ ਉਤਾਰਦੀ ਹੈ, ਇੰਨੀ ਇਕੱਠੀ ਕਰ ਲਈ, ਚੰਗਾ ਭਲਾ ਤੈਨੂੰ ਭੇਜਿਆ ਸੀ, ਇਹ ਕੀ ਕਰ ਲਿਆ? ਗੁਰ ਅੰਮ੍ਰਿਤ ਸਰ ਨਵਲਾਇਆ, ਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ, ਸ਼ਬਦ ਅੰਮ੍ਰਿਤ ਦਾ ਸਰੋਵਰ ਹੈ। ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋਏ। ਸਾਧ ਸੰਗ ਮਲ ਲਾਥੀ, ਪਾਰ ਬੰਮ ਭਇਓ ਸਾਥੀ। ਗੁਰ ਅੰਮ੍ਰਿਤ ਸਰ ਨਵਲਾਇਆ, ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਵਾ ਦਿੱਤਾ। ਸਭ ਲਾਥੇ ਕਿਲ ਵਿਕ ਭੰਗ, ਪਾਪਾਂ ਦਾ, ਕਾਲੇ ਪਾਪਾਂ ਦਾ, ਭਿਆਨਕ ਪਾਪਾਂ ਦਾ ਜਿੰਨਾ ਚਿੱਕੜ ਲੱਗਾ ਸੀ, ਗੁਰੂ ਨੇ ਸਾਰਾ ਧੋ ਕੇ ਰੱਖ ਦਿੱਤਾ, ਪਵਿੱਤਰ ਕਰ ਦਿੱਤੇ, ਸਾਫ਼ ਕਰ ਦਿੱਤਾ। ਜਿਸ ਦਿਨ ਉਹਨੇ ਬਖਸ਼ਿਸ਼ ਕਰਨੀ ਹੈ ਨਾ, ਇੰਨਾ ਕੀ ਟਾਈਮ ਲੱਗਣਾ ਹੈ, ਬਲਕਿ ਇੰਨਾ ਵੀ ਨਹੀਂ ਲੱਗਣਾ। ਬਸ ਜਿਵੇਂ ਬੱਚੇ ਨੂੰ ਮਾਂ ਨੇ ਫੜਿਆ ਅਤੇ ਇਸ਼ਨਾਨ ਕਰਵਾ ਦਿੱਤਾ, ਜਿਸ ਦਿਨ ਉਹ ਦਿਆਲ ਹੁੰਦਾ, ਪਾਪਾਂ ਦੀ ਮੈਲ ਇਸੇ ਤਰ੍ਹਾਂ ਧੋ ਕੇ ਕੁੰਦਨ ਬਣਾ ਦਿੰਦਾ, ਜੋਤ ਸਰੂਪ, ਇਸ ਦਾ ਸਰੂਪ ਨਿਖਰ ਆਉਂਦਾ। ਮਿਲ ਸੰਗਤ ਹਰ ਰੰਗ ਪਾਇਆ, ਗੁਰ ਅੰਮ੍ਰਿਤਸਰ ਨਵਲਾਇਆ, ਸਭ ਲਾਥੇ ਕਿਲ ਵਿਕ ਪੰਘ। ਪੰਘ ਹੁੰਦਾ ਚਿੱਕੜ, ਪੰਘ ਕਹਿੰਦੇ ਨੇ ਪਾਪਾਂ ਦਾ ਚਿੱਕੜ ਉਤਾਰ ਦਿੱਤਾ। ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ। ਹੇ ਹਰੀ, ਦੀਨ ਗਰੀਬਾਂ ਉੱਤੇ ਦਇਆ ਕਰਨ ਵਾਲੇ, ਗਰੀਬਾਂ ਨੂੰ ਲਤਾੜ ਕੇ ਤਾਂ ਹਰ ਇੱਕ ਲੰਘ ਜਾਂਦਾ, ਗਰੀਬਾਂ ਨੂੰ ਦੁਰਕਾਰ ਤਾਂ ਹਰ ਇੱਕ ਦਿੰਦਾ, ਪਰ ਗਰੀਬਾਂ ਨੂੰ ਗਲ ਨਾਲ ਲਾਉਣ ਵਾਲਾ ਤਾਂ ਕੋਈ ਉਹ ਤਾਂ ਦੀਨ ਦਿਆ ਲਈਏ, ਦੀਨਾਂ ਉੱਤੇ ਦਇਆ ਕਰਨ ਵਾਲੇ, ਬਖਸ਼ਿਸ਼ ਕਰਨ ਵਾਲੇ। ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ। ਸਾਡੇ 'ਤੇ ਕਿਰਪਾ ਕਰੋ, ਸਤ ਸੰਗਤ ਦੇ ਸੰਗ ਵਿੱਚ ਸਾਨੂੰ ਮੇਲ ਦਿਓ। ਹੁਣ ਕੋਈ ਆਏ ਬੈਠ ਜਾਏ ਇੱਥੇ ਤਾਂ ਕੋਈ ਮੁਸ਼ਕਲ ਨਹੀਂ, ਵੇਖਿਆ ਹਰ ਤਰ੍ਹਾਂ ਦਾ ਬੰਦਾ ਆ ਜਾਂਦਾ, ਮੈਨੂੰ ਖਿਮਾ ਕਰ ਦੇਣਾ। ਸੰਗਤ ਵਿੱਚ ਉਹ ਵੀ ਰੱਬ ਦੇ ਪਿਆਰੇ ਆਉਂਦੇ ਨੇ, ਨਾਮ ਦੇ ਪਿਆਸੇ ਆਉਂਦੇ ਨੇ, ਤ੍ਰਿਪਤ ਹੋ ਕੇ ਜਾਂਦੇ ਨੇ, ਉਹ ਵੀ ਆਉਂਦੇ ਨੇ, ਜਨਮ ਜਨਮ ਦੀ ਮੈਲ ਧੋ ਕੇ ਜਾਂਦੇ ਨੇ, ਪਰ ਉਹ ਵੀ ਆਉਂਦੇ ਨੇ ਜਿਹੜੇ ਜਨਮਾਂ ਜਨਮਾਂ ਦੀ ਹੋਰ ਮੈਲ ਲਾ ਕੇ ਚਲੇ ਜਾਂਦੇ ਨੇ। ਉਹ ਕਿਵੇਂ? ਮੈਂ ਅੱਖਾਂ ਨਾਲ ਆਪ ਵੇਖਿਆ, ਸੁਣੀ ਸੁਣਾਈ ਗੱਲ ਨਹੀਂ, ਐਸੇ ਬੰਦੇ ਵੀ ਆਉਂਦੇ ਨੇ ਜਾਣ ਲੱਗਿਆਂ ਕਿਸੇ ਦਾ ਜੋੜਾ ਹੀ ਚੁੱਕ ਕੇ ਲੈ ਗਏ, ਕਿਸੇ ਦੀ ਜੇਬ ਹੀ ਕੱਟ ਕੇ ਲੈ ਗਏ। ਔਰ ਜਿੰਨਾ ਜ਼ਿਆਦਾ ਜਿੱਥੇ ਰਸ਼ ਹੋਵੇ ਉਹ ਬੰਦਿਆਂ ਦਾ ਦਾਓ ਓਨਾ ਹੀ ਜ਼ਿਆਦਾ ਲੱਗ ਜਾਂਦਾ, ਹੁਣ ਉਹ ਵੀ ਸੰਗਤ ਵਿੱਚ ਆਏ ਨੇ। ਇਹ ਜਿਹੜਾ ਕਿਹਾ ਨਾ ਮੈਨੂੰ ਸੰਗਤ ਵਿੱਚ ਮਿਲੋ, ਇਹ ਧਿਆਨ ਆ ਜਾਏ ਮੈਂ ਸੰਗਤ ਵਿੱਚ ਕਰਨ ਵਾਸਤੇ ਕੀ ਚੱਲਿਆ, ਮਿਨਰਾ ਲੰਗਰ ਛਕਣ ਵਾਸਤੇ ਨਹੀਂ ਚੱਲਿਆ। ਇੱਕ ਲੰਗਰ ਹੋਰ ਵੀ ਹੈ, ਸ਼ਬਦ ਦਾ ਲੰਗਰ। ਮੈਂ ਇੱਥੇ ਮਨ ਕਰਕੇ ਤ੍ਰਿਪਤ ਹੋਣ ਵਾਸਤੇ ਚੱਲਿਆ, ਸੰਗਤ ਦੇ ਪ੍ਰਭਾਵ ਨੂੰ ਮੈਂ ਕਬੂਲ ਕਰਾਂ, ਸੰਗਤ ਦੇ ਸਿਧਾਂਤ ਨੂੰ ਸਮਝਾਂ। ਸੰਗਤ ਕੀ ਹੈ? ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ। ਇੱਕ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਥੇ ਹੁਕਮ ਨੂੰ ਬੁੱਝਣ ਵਾਸਤੇ ਆਏ ਹਾਂ, ਨਾਮ ਨਾਲ ਜੁੜਨ ਆਏ ਹਾਂ, ਰੱਬ ਦਾ ਪਿਆਰ ਮਾਨਣ ਵਾਸਤੇ ਆਏ ਹਾਂ। ਸਤ ਸੰਗਤ ਨਾਲ ਮੇਲ ਕਰ ਦਿਓ। ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਧਨ ਰੰਗ, ਆਖਰੀ ਪੰਕਤੀ ਹੈ। ਜਦੋਂ ਤੁਸੀਂ ਸੰਗਤ ਨਾਲ ਮੇਲ ਦਿੱਤਾ, ਕਿਰਪਾ ਕਰ ਸੰਗਤ ਨਾਲ ਮੇਲ। ਮੈਂ ਮੂੜ ਪਾਪੀ ਜਿਸ ਨਾਲ ਤਰ ਜਾਵਾਂ, ਰੋਜ਼ ਪੜ੍ਹਦੇ ਹੋ। ਮਿਲ ਸੰਗਤ, ਸੰਗਤ ਨੂੰ ਮਿਲ ਕੇ ਪਰਮਾਤਮਾ ਦਾ ਪਿਆਰ ਪਾ ਲਿਆ, ਹੁਣ ਮੈਨੂੰ ਰੱਬੀ ਪਿਆਰ ਮਿਲਿਆ, ਹੁਣ ਨਾਮ ਦੀ ਦਾਤ ਮਿਲੀ ਹੈ, ਅਤੇ ਕਿੱਥੇ ਚੜ੍ਹਿਆ ਜਨ ਨਾਨਕ ਮਨ ਧਨ ਰੰਗ। ਇਹ ਰੱਬੀ ਪਿਆਰ ਤਨ ਨੂੰ ਵੀ ਚੜ੍ਹ ਗਿਆ, ਮਨ ਨੂੰ ਚੜ੍ਹ ਗਿਆ। ਤਨ ਨੂੰ ਚੜ੍ਹ ਗਿਆ ਬੰਦਾ ਸੇਵਾ ਵਿੱਚ ਹੋਵੇਗਾ, ਮਨ ਨੂੰ ਚੜ੍ਹਿਆ ਅਤੇ ਸਿਮਰਨ ਵਿੱਚ ਹੋਵੇਗਾ। ਜਿਹੜਾ ਸਿੱਖ ਸਿਮਰਨ ਕਰ ਰਿਹਾ ਉਸਦੇ ਮਨ ਨੂੰ ਰੱਬੀ ਪਿਆਰ ਦਾ ਰੰਗ ਚੜ੍ਹਿਆ, ਤਨ ਸੇਵਾ ਵਿੱਚ ਲੱਗਾ ਰੱਬੀ ਪਿਆਰ ਦਾ ਰੰਗ ਚੜ੍ਹਿਆ, ਤਨ ਨੂੰ ਵੀ ਚੜ੍ਹ ਗਿਆ, ਮਨ ਨਾਲੋਂ ਸਿਮਰਨ ਕਰਦੇ ਨੇ, ਹੱਥਾਂ ਨਾਲੋਂ ਸੇਵਾ ਕਰਦੇ ਨੇ। ਅੱਜ ਦੇ ਸ਼ਬਦ ਤੋਂ ਸਾਨੂੰ ਇੱਕ ਬੜਾ ਕਮਾਲ ਸਿਧਾਂਤ ਮਿਲਿਆ, ਉਹ ਇਹ ਹੈ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ। ਪਰਮਾਤਮਾ ਦਾ ਨਾਮ, ਹਰੀ ਦਾ ਨਾਮ ਕੀ? ਉਹਦਾ ਪਿਆਰ ਪਰਮਾਤਮਾ ਦਾ ਨਾਮ ਹੈ, ਕਿਉਂਕਿ ਜਿੱਥੇ ਪਿਆਰ ਆ ਗਿਆ ਉੱਥੇ ਸਭ ਕੁਛ ਆ ਗਿਆ। ਰੱਬ ਦੇ ਨਾਲ ਪਿਆਰ ਬਣ ਗਿਆ, ਸਾਰੇ ਮਸਲੇ ਹੱਲ ਹੋ ਗਏ। ਇਸ ਲਈ ਇੱਕ ਵਿਦਵਾਨ ਨੇ ਕਿਹਾ ਸੀ, ਕਹਿਣ ਲੱਗੇ ਜੋ ਦੁਨੀਆਂ ਦੇ ਆਮ ਰਹਿਬਰ ਨਹੀਂ ਕਰ ਸਕੇ, ਗੁਰੂ ਨਾਨਕ ਦੇਵ ਜੀ ਨੇ ਸੁਖੈਨ ਹੀ ਕਰ ਦਿੱਤਾ। ਇਹ ਅੱਤ ਕਥਨੀ ਨਹੀਂ, ਉਹਨੇ ਸੱਚ ਕੇ ਹੈ, ਜਿਸ ਐਂਗਲ ਤੋਂ ਵੇਖਿਆ ਉਹ ਸੱਚ ਕੇ ਹੈ। ਉਹ ਕਹਿੰਦਾ ਜੋ ਯੋਗ ਨਹੀਂ ਕਰ ਸਕਦਾ, ਜੋ ਜਪ ਨਹੀਂ ਕਰ ਸਕਦਾ, ਜੋ ਤਪ ਨਹੀਂ ਕਰ ਸਕਦਾ, ਜੋ ਦਾਨ ਨਹੀਂ ਕਰ ਸਕਦਾ, ਉਹ ਪ੍ਰੇਮ ਕਰ ਦਿੰਦਾ। ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਦਾ ਮਾਰਗ ਚੁਣ ਲਿਆ, ਉਹਨਾਂ ਪ੍ਰੇਮ ਨਾਲ ਐਸਾ ਗਾਇਆ, ਐਸਾ ਗਾਇਆ, ਸੱਚ ਇਹ ਹੈ, ਵੇਖਣ ਵਾਲਿਆਂ ਪਤਾ ਨਹੀਂ ਵੇਖਿਆ ਕਿਸੇ ਕਿ ਨਹੀਂ। ਉਹ ਕਹਿੰਦੇ ਨੇ ਉਹ ਕੀਰਤਨ ਸ਼ੁਰੂ ਕਰਦੇ ਸਨ, ਪਰਮਾਤਮਾ ਸੁਣਨ ਵਾਸਤੇ ਪਹਿਲੇ ਹੀ ਬੈਠਾ ਹੁੰਦਾ ਸੀ, ਉਹ ਅੰਗ ਸੰਗ ਹੁੰਦਾ ਸੀ। ਇੱਕ ਵਾਰੀ ਮਰਦਾਨੇ ਕਹਿ ਦਿੱਤਾ, ਬਾਬਾ ਜੀ ਇਕੱਲੇ ਹੀ ਗਾ ਰਹੇ ਹਾਂ, ਸੁਣਨ ਵਾਲਾ ਤਾਂ ਕੋਈ ਨਹੀਂ। ਕਹਿਣ ਲੱਗੇ ਨਹੀਂ, ਸੁਣਨ ਵਾਲਾ ਤਾਂ ਪਹਿਲੇ ਹੀ ਹਾਜ਼ਰ ਹੈ, ਅਸੀਂ ਤਾਂ ਬਾਅਦ ਵਿੱਚ ਆਏ ਹਾਂ, ਉਹ ਤਾਂ ਪਹਿਲੇ ਹੀ ਇੱਥੇ ਬੈਠਾ ਹੋਇਆ, ਤੇਰਾ ਕੀਰਤਨ ਸੁਣਦਾ, ਆ ਖੋਲ ਮਰਦਾਨਿਆਂ ਰਬਾਬ, ਕਾਈ ਸਿਫਤ ਖੁਦਾ ਦੀ ਕਰੀਏ, ਉਹਦੀ ਸਿਫਤ ਕਰੀਏ। ਉਹ ਸਿਫਤ ਵਿੱਚ ਹੀ ਹੈ, ਹਰ ਵੇਲੇ ਹਾਜ਼ਰ ਨਾਜ਼ਰ ਹੈ। ਸਤਿਗੁਰੂ ਕਿਰਪਾ ਕਰੇ ਅਸੀਂ ਪਿਆਰ ਨਾਲ ਸਿਫਤ ਕਰੀਏ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ। ਅੱਜ ਦੇ ਸ਼ਬਦ ਦਾ ਮੁੱਖ ਭਾਵ ਸੀ ਮੇਰੇ ਮਨ ਹਰ ਨਾਮ ਨਾਮ ਘਰ ਰੰਗ ਗੁਰ ਤੁੱਠੇ ਹਰ ਉਪਦੇਸ਼ਿਆ ਹਰ ਭੇਟਿਆ ਰਾਓ ਨਿਸੰਗ ਰਹਾਓ। ਫੁੱਲਾਂ ਦੀ ਖਿਮਾ ਜੀ ਗੁਰੂ ਦੀ ਮੱਤ ਧਾਰਨ ਕਰਨੀ ਸਾਰੇ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।